ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਨਮ ਮਰਨ ਦੋਹੋਂ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਅਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰ ਕਬ ਹੁਣ ਛੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਤ ਸੰਗਤ ਜੀਓ ਸਤ ਚਿਤ ਆਨੰਦ ਅਕਾਲ ਪੁਰਖ ਪਰਿਪੂਰਨ ਪੂਰਨ ਪ੍ਰਮਾਤਮ ਦੇਵ ਧੰਨ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਕਿਰਪਾ ਦੁਆਰਾ ਨਿਤਨੇਮ ਸਤਸੰਗਤ ਦੇ ਅਮੋਲਕ ਸਮੇਂ ਪ੍ਰਾਪਤ ਹੋ ਰਹੇ ਹਨ। ਗੁਰੂ ਕੀ ਬਾਣੀ ਕੇ ਜਾਪ ਗੁਰੂ ਸਵਾਰਿਆਂ ਨੇ ਗੁਰੂ ਦਾ ਜਸ ਕੀਰਤਨ ਵੱਡੇ ਕੀਆਂ ਵਡਿਆਈਆਂ ਆਪ ਜੀ ਨੂੰ ਸਰਵਣ ਕਰਕੇ ਆਨੰਦ ਬਖਸ਼ਿਆ ਹੈ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਹਨ ਗੁਰੂ ਜੀ ਦਾ ਅਦਬ ਸਤਿਕਾਰ ਸੰਗਤ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਗੁਰੂ ਜੀ ਕੇ ਬਖਸ਼ੇ ਹੋਏ ਬਚਨ ਅੰਮ੍ਰਿਤਮਈ ਬਾਣੀ ਅਮਰ ਇਤਿਹਾਸ ਸਰਵਣ ਕਰੀਏ ਇਹ ਸਮਾਂ ਸਫਲ ਹੋ ਜਾਵੇ। ਗੁਰੂ ਸਵਾਰੇ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਨੇ ਜੋ ਬਚਨ ਕੀਤੇ ਹਨ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ ਸ਼ਹੀਦੀ ਦਿਵਸ ਸੋਮਵਾਰ ਵਾਲੇ ਦਿਨ ਆ ਰਿਹਾ ਹੈ ਉਨ੍ਹਾਂ ਦੇ ਸਬੰਧ ਵਿਚ ਹੀ ਦੋ ਦਿਨ ਉਨ੍ਹਾਂ ਦਾ ਅਮਰ ਜੀਵਨ ਪਰਉਪਕਾਰੀ ਜੀਵਨ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪਾਂ ਨੇ ਵਿਚਾਰਨਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਮਾਧੋ ਦਾਸ ਦਾ ਨਾਮ ਕਸ਼ਮੀਰ ਦੇ ਵਿੱਚ ਜ਼ਿਲ੍ਹਾ ਪੁੰਛ ਹੈ, ਜਿਸ ਪੁੰਛ ਜ਼ਿਲ੍ਹੇ ਵਿੱਚ ਰਜੌਰੀ ਕਸਬਾ ਹੈ, ਹੁਣ ਤੇ ਕਾਫੀ ਵੱਡਾ ਸ਼ਹਿਰ ਹੈ। ਉੱਥੇ ਬਾਬਾ ਨਾਮਦੇਵ ਜੀ ਦੇ ਗ੍ਰਹਿ ਵਿਖੇ 17 ਅਕਤੂਬਰ 1670 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੋਇਆ। ਰਾਜਭੂਤ ਘਰਾਣਾ, ਗੁਰੂ ਤੇ ਸੰਗਤ ਦੀ ਬਖਸ਼ਿਸ਼ ਹੋਈ, ਪਠਾਨਕੋਟ ਜੰਮੂ ਟੱਪ ਕੇ ਰਜੌਰੀ ਨੂੰ ਜਾਈਏ ਤਾਂ ਰਜੌਰੀ ਦੇ ਬਿਲਕੁਲ ਨੇੜੇ ਦਰਿਆ ਜੇਹਲਮ ਚੱਲਦਾ, ਜਿਹਦੇ ਉੱਤੇ ਸਰਕਾਰ ਨੇ ਬਹੁਤ ਵੱਡਾ ਡੈਮ ਬਣਾਇਆ, ਰੋਕ ਕੇ ਬਿਜਲੀ ਪੈਦਾ ਕਰ ਰਹੇ ਨੇ, ਸਲਾਲ ਡੈਮ ਉਹਦਾ ਨਾਂ ਹੈ। ਤੁਹਾਡੀ ਕਿਰਪਾ ਦੇ ਨਾਲ ਉੱਥੇ ਕਈ ਸਾਲ ਸਤਸੰਗਤ ਦੇ ਜੋੜ ਮੇਲੇ ਦੀਵਾਨ ਕਰਨ ਦਾ ਸਮਾਂ ਮਿਲਦਾ ਰਹੇ। ਉਥੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਘਰ ਬਹੁਤ ਨੇੜੇ ਹੈ ਰਜੌਰੀ, ਉਥੇ ਵੀ ਜਾ ਕੇ ਦਰਸ਼ਨ ਕੀਤੇ ਤੇ ਜਿੱਥੇ ਸਾਧੂਆਂ ਦਾ ਚੇਲਾ ਬਣਿਆ ਉਹ ਡੇਰਾ ਵੀ ਉਥੇ ਨੇੜੇ ਹੀ ਹੈ। ਵੈਰਾਗੀ ਸਾਧੂਆਂ ਦਾ ਬਹੁਤ ਵੱਡਾ ਸਥਾਨ ਹੈ। ਪਹਾੜੀ ਇਲਾਕੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਜਿਵੇਂ ਸਮੁੰਦਰੀ ਇਲਾਕੇ ਦੇ ਵਿੱਚ ਸੀ ਫੂਡ ਜੀਵਾਂ ਨੂੰ ਪਾਣੀ ਵਿੱਚੋਂ ਪਕੜ ਕੇ ਉਪਜੀਵਿਕਾ ਕਰਦੇ ਨੇ, ਜੰਗਲਾਂ ਦੇ ਇਲਾਕੇ ਵਿੱਚ ਸ਼ਿਕਾਰ ਆਮ ਹੀ ਹੁੰਦਾ ਸੀ, ਹੋਰ ਜ਼ਿਆਦਾ ਉਪਜੀਵਿਕਾ ਨਹੀਂ ਸੀ ਹੁੰਦੀ ਉੱਥੇ। ਇਹ ਰਾਜਪੂਤ ਘਰਾਣਾ ਸੀ, ਸ਼ਿਕਾਰ ਕਰਦੇ ਸੀ। ਜਦੋਂ ਥੋੜੀ ਜਿਹੀ ਉਮਰ ਵੱਡੀ ਹੋਈ ਇਹਨੇ ਵੀ ਇੱਕ ਦਿਨ ਤੀਰ ਮਾਰਿਆ ਮਿਰਗਣੀ ਦੇ ਵਜਿਆ, ਤੇ ਜਦੋਂ ਉਹਨੂੰ ਗਿਰੀ ਨੂੰ ਵੇਖਿਆ ਕੋਲ ਗਿਆ ਤਾਂ ਉਹਦੇ ਪੇਟ ਵਿੱਚ ਜਨਮ ਲੈਣ ਵਾਲੇ ਬੱਚੇ ਸੀ, ਤੜਫ ਰਹੇ ਸੀ, ਮਰ ਗਏ। ਬੜੀ ਸੱਟ ਵੱਜੀ ਮਨ ਤੇ। ਇੱਕ ਦਿਨ ਤੁਹਾਨੂੰ ਬੇਨਤੀ ਕੀਤੀ ਸੀ, ਜਦ ਤੱਕ ਕੋਈ ਸੱਟ ਨਹੀਂ ਮਨ ਤੇ ਵੱਜਦੀ ਇਹਨੇ ਮੁੜਨਾ ਨਹੀਂ ਹੈ, ਕੋਈ ਸੱਟ ਵੱਜੇ ਤੇ ਬਾਰ ਬਾਰ ਕਥਾ ਕੀਰਤਨ ਕਿਉਂ ਸੁਣਨਾ, ਕਿਉਂਕਿ ਸ਼ਬਦ ਤੋਂ ਤਕੜੀ ਕੋਈ ਸੱਟ ਨਹੀਂ ਹੈ। ਸਭ ਤੋਂ ਤਕੜੀ ਸੱਟ ਹੈ ਸ਼ਬਦ ਦੀ, ਨਾਲ ਸ਼ਰਤ ਇਹ ਹੈ ਜਿੰਨਾ ਚੰਗਾ ਹਥਿਆਰ ਹੋਵੇ ਉਹਨੂੰ ਚਲਾਉਣ ਵਾਲਾ ਕਾਰੀਗਰ ਵੀ ਚੰਗਾ ਚਾਹੀਦਾ। ਸ਼ਬਦ ਹਥਿਆਰ ਤੇ ਬਹੁਤ ਜ਼ਿਆਦਾ ਤਕੜਾ। ਇੱਕ ਨਿੱਕੀ ਜਿਹੀ ਅਟੂਕ, ਕਿਉਂਕਿ ਸਬਜੈਕਟ ਨਹੀਂ ਹੈ ਅੱਜ, 14 ਜੰਗਾਂ ਵਿੱਚੋਂ ਔਰੰਗਜ਼ੇਬ ਪਹਾੜੀਏ ਹਾਰੇ, ਮਹਾਨ ਭਿਆਨਕ ਜੰਗਾਂ ਵਿੱਚ ਔਰੰਗਜ਼ੇਬ ਦੀਆਂ ਫੌਜਾਂ ਦਾ ਬਹੁਤ ਨੁਕਸਾਨ ਹੋਇਆ। ਆ ਦੇਖ ਲਓ, ਅਮਰੀਕਾ ਨੇ ਵੀਅਤਨਾਮ ਵਿੱਚ ਲਿਆ ਸੀ ਝਗੜਾ, ਕੁਝ ਮਹੀਨਿਆਂ ਵਿੱਚ ਉਸ ਝਗੜੇ ਨੇ ਡਾਵਾਂ ਡੋਲ ਕਰਿਆ ਪਿਆ, ਜੇ ਡਾਲਰ ਠੀਕ ਨਹੀਂ ਆਇਆ ਖੁਸ਼ਤ ਨੂੰ। ਉੱਥੇ ਤਾਂ 8.5 ਮਹੀਨੇ ਘੇਰਾ ਇੱਕ ਕਿਲੇ ਨੂੰ ਪਿਆ ਆਨੰਦਪੁਰ ਸਾਹਿਬ, ਪਰ ਸਭ ਕੁਝ ਹੋਇਆ ਔਰੰਗਜ਼ੇਬ ਹਾਰ ਨਹੀਂ ਸੀ ਮੰਨਿਆ, ਉਹਨੇ ਹਾਰ ਨਹੀਂ ਸੀ ਮੰਨੀ। ਹਾਰ ਕਦੋਂ ਮੰਨੀ? ਜਦੋਂ ਦੀਨੇ ਕਾਗੜ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਫਤਿਹ ਦੀ ਚਿੱਠੀ ਲਿਖੀ। ਭਾਈ ਦਇਆ ਸਿੰਘ ਜੀ ਔਰੰਗਾਬਾਦ ਗਏ, ਹਜੂਰ ਸਾਹਿਬ ਤੋਂ 250 ਮੀਲ ਉਰਲੇ ਪਾਸੇ ਔਰੰਗਾਬਾਦ ਛਾਉਣੀ ਹੈ, ਉਹਦੇ ਨਾਂ ਤੇ ਹੀ ਵਸਿਆ ਸ਼ਹਿਰ ਹੈ। ਉਹ ਜਫ਼ਰਨਾਮਾ ਕੀ ਸ਼ਬਦ, ਨਾ ਹਾਰ ਮੰਨਣ ਵਾਲਾ ਔਰੰਗਜ਼ੇਬ ਜਦੋਂ ਜਫ਼ਰਨਾਮੇ ਦੇ ਸ਼ਬਦਾਂ ਨੇ ਸੱਟ ਮਾਰੀ ਨਾ, ਮੁੜ ਕੇ ਮੰਜੇ ਤੋਂ ਨਹੀਂ ਉੱਠ ਸਕਿਆ। ਅਖੋ ਸਤਨਾਮ ਤਾਸ਼ਕਾਰ ਮੰਨਦੇ ਉਹਦੀ ਮੌਤ ਅੱਧੀ ਉੱਥੇ ਹੀ ਹੋ ਗਈ, ਮੁੜ ਕੇ ਨਹੀਂ ਮੰਜੇ ਤੋਂ ਉੱਠੇ। ਸ਼ਬਦ ਦੀ ਸੱਟ, ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇ ਗਿਰ ਪਰਿਆ ਪਰਾ ਕਰੇ ਜੇ ਛੇ। ਸੱਟ ਵਜੇ ਮਨ ਤੇ ਕੋਈ ਫੇਰ ਮੁੜਦਾ ਏ। ਇਸ ਰਾਜਪੂਤ ਦੇ ਸ਼ਿਕਾਰੀ ਦੇ ਸੱਟ ਵਜੀ ਕਿ ਮਾਰਨੀ ਤਾਂ ਮਿਰਗਨੀ ਸੀ ਪਰ ਇਤਨਾ ਜ਼ੁਲਮ ਹੋਇਆ। ਜਿਨ੍ਹਾਂ ਬੱਚਿਆਂ ਨੇ ਜਨਮ ਲੈ ਕੇ ਜੱਗ ਦੇਖਣਾ ਸੀ ਉਹ ਜਨਮ ਤੋਂ ਪਹਿਲਾਂ ਹੀ ਮੈਂ ਖਤਮ ਕਰ ਦਿੱਤੇ। ਬਸ ਸੱਟ ਵਜੀ, ਛੱਡ ਦਿੱਤਾ ਘਰ ਬਾਰ, ਵੈਰਾਗੀ ਸਾਧੂਆਂ ਦੇ ਡੇਰੇ ਜਾ ਕੇ ਚੇਲਾ ਬਣ ਗਿਆ। ਉਥੇ ਦਾ ਨਾਮ ਰੱਖਿਆ ਗਿਆ ਲਛਮਣ ਦਾਸ। ਵੈਰਾਗੀ ਸਾਧੂਆਂ ਨੇ ਕਰਦਾ ਰਿਹਾ ਕਰਦਾ ਰਿਹਾ ਸਿਮਰਨ। ਜਿਵੇਂ ਤੁਸੀਂ ਜੋ ਵੀ ਕੰਮ ਕਾਰ ਕਰਦੇ ਹੋ ਉਹਨੂੰ ਵਧਾਉਣਾ ਚਾਹੁੰਦੇ ਹੋ, ਵਧੇ, ਟਰੱਕ ਵਧਣ, ਗਰੋਸਰੀ ਦੇ ਸਟੋਰ ਵਧਣ, ਜੌਬ ਦੀ ਤਨਖਾਹ ਵਧੇ, ਇਸ ਤਰ੍ਹਾਂ ਹੀ ਜਿਹੜੇ ਸਿਮਰਨ ਮਾਰਗ ਤੇ ਧਰਮ ਦੇ ਮਾਰਗ ਤੇ ਚੱਲਦੇ ਨੇ, ਜਿਵੇਂ ਤੁਸੀਂ ਆਪਣਾ ਕਰਮ ਵਧਾਉਂਦੇ ਹੋ ਉਹਨਾਂ ਦੀ ਵੀ ਇੱਛਾ ਹੁੰਦੀ ਹੈ ਸਾਡਾ ਧਰਮ ਵੀ ਵਧੇ। ਅੱਜ ਕੇ ਅਖੋ ਸਤ, ਪਰ ਹੁੰਦੇ ਬਹੁਤ ਵਿਰਲੇ ਨੇ ਕਰਮ ਵਧਾਉਣ ਵਿੱਚ ਲੱਗੇ ਹੋਏ ਨੇ। ਕਿਰਤ ਵਧੇ ਕਰਤਾ ਘਟੇ ਕੋਈ ਲੋੜ ਨਹੀਂ, ਪਰ ਧਾਰਮਿਕ ਮਾਰਗ ਤੇ ਚੱਲਣ ਵਾਲੇ ਲੋਕ ਇੱਛਾ ਹੁੰਦੀ ਹੈ ਜੇ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਮੈਂ ਦੋ ਕਰਾਂ, ਇੱਕ ਘੰਟਾ ਸਿਮਰਨ ਕਰਦੇ ਮੈਂ ਦੋ ਘੰਟੇ ਕਰਾਂ। ਵਧੇ ਕਰਮ ਵੀ ਵਧਾਓ ਧਰਮ ਵੀ ਵਧਾਓ। ਇਹ ਨਹੀਂ ਕੱਲੇ ਕਰਮ ਵਿੱਚ ਉਲਝ ਜਾਣੇ, ਇਹਨੂੰ ਲਾਗ ਲੱਗੀ ਉਸ ਵੈਰਾਗੀ ਸਾਧੂਆਂ ਤੋਂ ਉਹ ਡੇਰਾ ਵੀ ਛੱਡ ਦਿੱਤਾ। ਤੁਰ ਪਿਆ ਜੰਗਲਾਂ ਦਾ ਇਲਾਕਾ ਨਾਸਕ, ਇੱਕ ਦਿਨ ਅੱਗੇ ਵੀ ਜ਼ਿਕਰ ਆਇਆ ਸੀ, ਉਥੇ ਇਹਨੂੰ ਇੱਕ ਜੋਗੀ ਮਿਲਿਆ ਜਿਹਦੀ ਸ਼ਰਨ ਪ੍ਰਾਪਤ ਕੀਤੀ ਇਹਨੇ, ਉਹਨੇ ਜੰਤਰ ਮੰਤਰ ਦੀ ਵਿਦਿਆ ਦਿੱਤੀ, ਰਿਧੀਆਂ ਸਿੱਧੀਆਂ ਦੀ ਵਿਦਿਆ ਦਿੱਤੀ, ਬੜੀ ਚੰਗੀ ਲੱਗਦੀ ਹੈ, ਪਰਬਤਾ ਵਧਦੀ ਹੈ, ਪਦਾਰਥ ਆਉਂਦਾ, ਲੋਕ ਆਲੇ ਦੁਆਲੇ ਘੁੰਮਦੇ ਫਿਰਦੇ ਨੇ, ਪਰ ਵਾਹਿਗੁਰੂ ਦੇ ਮਾਰਗ ਤੇ ਚੱਲਣ ਵਾਲੇ ਨੂੰ ਕੀ ਕਹਿੰਦੇ ਨੇ, ਰਿੱਧ ਸਿੱਧ ਅਵਰਾ ਸਾਧ। ਇਹਦੇ ਵਿੱਚ ਵਾਹਿਗੁਰੂ ਦੇ ਪ੍ਰੇਮ ਦਾ ਰਸ ਨਹੀਂ ਹੈ, ਅਵਰਾ ਹੋਰ ਚੀਜ਼ਾਂ ਪਦਾਰਥਾਂ ਦਾ ਹੀ ਰਸ ਹੈ, ਝੂਠੇ ਰਸ ਹਨ। ਇਹ ਉੱਥੋਂ ਨਾਸ਼ਕ ਤੋਂ ਨਦੇੜ ਗਿਆ ਗੋਦਾਵਰੀ ਦੇ ਕੰਢੇ ਤੇ, ਜਿੱਥੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਖਾਲਸੇ ਦਾ ਪੰਜਵਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉਸ ਸ਼ਹਿਰ ਦਾ ਨਾਮ ਹੈ ਨੰਦੇੜ। ਨੰਦੇੜ ਨਾਮ ਬਦਲਿਆ ਹੋਇਆ, ਅਸਲ ਨਾਮ ਹੈ ਨੌ ਨੰਦ। ਰੈਵਨਿਊ ਦੇ ਮਹਿਕਮੇ ਦੇ ਰਿਕਾਰਡ ਵਿੱਚ ਨੌ ਨੰਦ ਹੈ। ਉਹ ਜਿਹੜੀ ਗੋਦਾਵਰੀ ਹੈ, ਨੌ ਮੁਨੀਆਂ ਨੇ ਇਹਦੇ ਕੰਢੇ ਤੇ ਇੱਥੇ ਤਪ ਕੀਤਾ, ਉਹ ਨੌ ਨੰਦ ਵਿਗੜ ਕੇ ਨੰਦੇੜ ਬਣ ਗਿਆ। ਇਹ ਸ਼ਬਦ ਮਹਾਰਾਸ਼ਟਰ ਦਾ ਡਿਸਟ੍ਰਿਕਟ ਹੈ, ਗੋਦਾਵਰੀ ਦੇ ਕੰਢੇ ਤੇ ਉਜਾੜ ਬੀਆਬਾਨ ਇਕਾਂਤ। ਸਿਮਰਨ ਵਾਸਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇਕਾਂਤ ਬਹੁਤ ਲਾਜ਼ਮੀ ਹੈ। ਸਿਮਰਨ ਕਰਦਾ ਰਿਹਾ, ਰਿਧੀਆਂ ਸਿੱਧੀਆਂ ਵਧ ਗਈਆਂ ਤੇ ਆਲੇ ਦੁਆਲੇ ਇਕੱਠ ਹੋਣ ਲੱਗ ਪਿਆ ਲੋਕਾਂ ਦਾ। ਜੰਤਰ ਮੰਤਰ ਕਾਲੇ ਇਲਮ, ਦੁਖੀ ਹੈ ਦੁਨੀਆਂ, ਚਲੋ ਦੁੱਖ ਹੋਣਾ ਤਾਂ ਕੁਦਰਤੀ ਏ, ਪਰ ਉਸ ਨੂੰ ਹਟਾਉਣ ਖਾਤਰ ਅਸੀਂ ਗੈਰ ਕੁਦਰਤੀ ਸਾਧਨ ਵਰਤਦੇ। ਦੁੱਖ ਕੁਦਰਤੀ ਹੈ, ਇਹਨੂੰ ਕੁਦਰਤੀ ਸਾਧਨ ਵਰਤੋ ਤੇ ਸਖਾਲੇ ਰਹੋਗੇ। ਅਸੀਂ ਗੈਰ ਕੁਦਰਤੀ ਵਰਤਦੇ। ਬੜੇ ਲੋਕ ਆਉਣ ਚੜਾਵੇ ਚੜਨ, ਬੱਲੇ ਬੱਲੇ ਹੋ ਗਈ ਇਹਦੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹਦਾ ਰਾਜਸਥਾਨ ਵਿਚ ਪਤਾ ਲੱਗ ਗਿਆ ਸੀ। ਸਮਾਂ ਥੋੜੇ, ਜਿੱਥੇ ਸੌ ਸਾਖੀ ਦੇ ਵਚਨ ਉਚਾਰੇ ਨੇ, ਮਹਾਨ ਸਾਧੂ ਮਿਲਿਆ ਸੀ ਮਹਾਰਾਜ ਨੂੰ ਰਾਜਸਥਾਨ ਵਿਚ। ਉਥੋਂ ਜਦੋਂ ਮਹਾਰਾਜ ਬੁਰਹਾਨਪੁਰ ਗਏ, ਉਥੇ ਵੀ ਦੱਸ ਦਿੱਤਾ ਸੰਗਤ ਨੇ, ਬੜਾ ਤਪਸਵੀ ਬੜਾ ਬਲੀ ਰਹਿੰਦਾ। ਬੁਰਹਾਨਪੁਰ ਮਹਾਰਾਜ ਨੂੰ ਇਹਦੇ ਖਾਤਰ ਪੂਰੀ ਜਾਣਕਾਰੀ ਮਿਲ ਗਈ ਸੀ। ਹਜ਼ੂਰ ਸਾਹਿਬ ਗਏ ਜਿੱਥੇ ਸੱਚਖੰਡ ਸਾਹਿਬ ਆਪਣਾ ਤਖ਼ਤ ਹੈ ਨਾ ਪ੍ਰੇਮੀਓ, ਇੱਥੇ ਮਹਾਰਾਜ ਰਹੇ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ। ਪੰਜਾਬ ਤੋਂ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿੱਥੇ ਰਹਿਸ਼ ਡੇਰਾ ਸੀ, ਉਹ ਹੀਰਾ ਘਾਟ ਗੁਰਦੁਆਰਾ ਹੈ, ਉੱਥੇ ਰਹੇ ਨੇ ਮਹਾਰਾਜ। ਸੱਚਖੰਡ ਰਹੇ ਨਹੀਂ ਹੈ ਮਹਾਰਾਜ, ਹੀਰਾ ਘਾਟ। ਤੇ ਨਾਲ ਮਾਤਾਵਾਂ ਸੀ, ਉਨ੍ਹਾਂ ਦਾ ਡੇਰਾ ਹੁੰਦਾ ਸੀ ਜਿੱਥੇ ਹੁਣ ਲੰਗਰ ਸਾਹਿਬ ਹੈ ਮਾਤਾ ਸਾਹਿਬ ਦੇਵਾਂ ਜੀ ਦਾ। ਲੰਗਰ ਉਥੇ ਬਣਦਾ ਸੀ, ਦੀਵਾਨ ਹੀਰਾ ਘਾਟ ਸਜਦਾ ਸੀ, ਤੇ ਮਹਾਰਾਜ ਸੰਗਤਾਂ ਦੇ ਸਮੇਤ ਉਥੇ ਲੰਗਰ ਛੱਕ ਕੇ ਜਾਂਦੇ ਹੁੰਦੇ ਸੀ। ਸਾਨੂੰ ਵੀ ਬਚਨ ਹੈ ਇਤਿਹਾਸ ਵਿਚ, ਹਜ਼ੂਰ ਸਾਹਿਬ ਜਾਓ, ਇਕ ਦਿਨ ਦਾ ਲੰਗਰ ਜ਼ਰੂਰ ਮਾਤਾ ਜੀ ਦੇ ਲੰਗਰ ਵਿਚੋਂ ਛਕਣਾ। ਮਹਾਰਾਜ ਆਪ ਉਥੇ ਲੰਗਰ ਛਕਣ ਆਉਂਦੇ ਹੁੰਦੇ ਸੀ, ਰਹੇ ਹੀਰਾ ਘਾਟ ਸੀ। ਉਥੋਂ ਹੀ ਉੱਠ ਕੇ ਮਹਾਰਾਜ ਨੇ ਮੂਲੇ ਖੱਤਰੀ ਦਾ ਉਧਾਰ ਕੀਤਾ ਸੀ, ਸ਼ਿਕਾਰ ਘਾਟ। ਉਥੋਂ ਹੀ ਉੱਠ ਕੇ ਮਹਾਰਾਜ ਸ਼ਿਕਾਰ ਘਾਟ ਦੇ ਗਾਹਾਂ ਹੀ ਬੰਦਾ ਘਾਟ, ਨਗੀਨਾ ਘਾਟ, ਬਾਬਾ ਜੀ ਦੇ ਅਸਥਾਨ ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਨੂੰ ਲੰਘ ਕੇ ਜਾਈਏ ਤਾਂ ਫਿਰ ਇਹ ਅਸਥਾਨ ਆ ਜਾਂਦੇ। ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਥੇ ਗਏ, ਇਹਨੇ ਇਕ ਪ੍ਰਪੰਚ ਰਚਿਆ ਹੋਇਆ ਸੀ। ਜਿਵੇਂ ਆਏ ਗਏ ਵਾਸਤੇ ਤੁਸੀਂ ਕੁਰਸੀਆਂ ਅੱਗੇ ਪਲੰਘ ਹੁੰਦੇ ਸੀ, ਜਿਹੜਾ ਸਾਧੂ ਸੰਤ ਜਾਵੇ ਉਹ ਚੇਲੇ ਚਾਟੜੇ ਉਸ ਪਲੰਘ ਤੇ ਬਿਠਾ ਦਿੰਦੇ ਸੀ। ਅਗਲਾ ਤਾਂ ਸਮਝਦਾ ਸੀ ਮੇਰਾ ਸਤਿਕਾਰ ਕਰਦੇ, ਪਰ ਉਹ ਜੰਤਰਾਂ ਮੰਤਰਾਂ ਦੀ ਸਿੱਧੀ ਨਾਲ ਪਲੰਘ ਉਲਟਾ ਦਿੰਦਾ ਸੀ, ਉਹਦੀ ਬੇਇੱਜ਼ਤੀ ਕਰਦਾ ਸੀ, ਆਪਣੀ ਤਾਕਤ ਵਰਤਦਾ ਸੀ, ਨਜਾਇਜ਼ ਉਲਟਾ ਦੇਣਾ। ਅਗਲੇ ਨੇ ਮਾਯੂਸ ਹੋਣਾ, ਇਹਦੇ ਚਰਨ ਫੜ ਲੈਣੇ, ਇਹਦੀ ਪ੍ਰਭਤਾ ਕਰਨੀ, ਬਹੁਤ ਸ਼ਕਤੀ ਇਹਦੇ ਵਿਚ। ਤੇ ਤੁਹਾਨੂੰ ਪਤਾ ਜਿਵੇਂ ਹੁਣ ਪ੍ਰਾਪੇ ਗੰਢੇ ਦਾ ਯੁੱਗ ਹੈ, ਪਿੱਛੇ ਵੀ ਸੀ, ਹੁਣ ਵੀ ਕਈ ਵਾਰ ਕੋਈ ਪੁਸਤਕ ਮਿਲ ਜਾਂਦੀ ਹੈ ਟੀਵੀ ਤੇ ਰੇਡੀਓ ਤੇ, ਕਿਸੇ ਮਹਾਂਪੁਰਸ਼ ਦੀ ਗੱਲ ਚੱਲਦੀ ਹੈ, ਉਹ ਕਰਾਮਾਤਾਂ ਅਸੀਂ ਨਾਲ ਜੋੜਦੇ ਹਾਂ ਜਿਹੜੀਆਂ ਗੁਰਮਤ ਦੇ ਨੇੜੇ ਤੇੜੇ ਵੀ ਨਹੀਂ। ਬਹੁਤ ਕਿਰਪਾ ਹੋਈ, ਵੱਡੇ ਮਹਾਂਪੁਰਸ਼ਾਂ ਦੀ ਕਥਾ ਸੁਣੀ, ਕਦੇ ਉਨ੍ਹਾਂ ਨੇ ਕਿਸੇ ਕਰਾਮਾਤ ਦਾ ਪ੍ਰਮਾਣ ਨਹੀਂ ਦਿੱਤਾ ਕਥਾ ਵਿਚ ਕਿ ਫਲਾਣੇ ਸੰਤ ਨੇ ਐ ਕੀਤਾ, ਫਲਾਣੇ ਸੰਤ ਨੇ ਐ ਕੀਤਾ, ਫਲਾਣੇ ਬਾਬੇ ਨੇ ਐ ਕੀਤਾ। ਲੋੜੇ ਨੀ, ਐਸ ਬਾਬੇ ਨੇ ਬਥੇਰਾ ਕੁਛ ਕੀਤਾ ਹੈ। ਅੱਜ ਕਿਹਾ ਕੋ ਸਤਨਾਮ ਜੋ ਹੁਣ ਕੋਲ ਹੈ ਸਾਡੇ, ਜੋ ਹੁਣ ਪੰਜਾਬ ਚੋਂ ਆਏ ਉਥੇ ਤਹਿਸੀਲਦਾਰ ਰਜਿਸਟਰੀ ਕਰਦਾ, ਤੁਹਾਡੀ ਤਹਿਸੀਲ ਹੋਵੇ ਫਲੌਰ ਫਗਵਾੜਾ, ਕਿੰਨੇ ਤਹਿਸੀਲਦਾਰ ਆਏ ਹੋਣੇ ਉਥੇ, ਜਿੱਦਣ ਦੀ ਤਹਿਸੀਲ ਬਣੀ ਹੈ ਹਜ਼ਾਰਾਂ, ਸਭ ਨੇ ਇੰਤਕਾਲ ਕੀਤੇ, ਸਭ ਨੇ ਰਜਿਸਟਰੀਆਂ ਕੀਤੀਆਂ, ਪਰ ਹੁਣ ਕੌਣ ਕਰੂਗਾ ਜਿਹੜਾ ਅੱਜ ਕੁਰਸੀ ਤੇ ਬੈਠਾ ਹੈ। ਅੱਜ ਕਿਹਾ ਆਖੋ ਸਤਨਾਮ, ਰਿਟਾਇਰ ਹੋਏ ਨੂੰ ਕਹੋ ਤੁਸੀਂ ਵੀ ਕਰਦੇ, ਮੇਰੀ ਰਜਿਸਟਰੀ ਕਿੱਥੇ ਕਰੂਗਾ। ਹੁਣ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਵਿਰਾਜਮਾਨ ਨੇ, ਵਰਤਮਾਨ ਅਵਸਰ ਕੰਮ ਕਰਦਾ ਹੁੰਦਾ ਰਿਟਾਇਰ ਤਾਂ ਥੋੜੀ ਬਹੁਤੀ ਸਿਫਾਰਿਸ਼ ਕਰ ਸਕਦਾ ਬਸ ਹੋਰ ਨਹੀਂ ਜਾਂਦੇ ਵਰਤਮਾਨ ਗੁਰਗੱਦੀ ਤੇ ਸ਼ਬਦ ਪ੍ਰਕਾਸ਼ ਹੈ ਸ਼ਬਦ ਨੂੰ ਗੁਰਗੱਦੀ ਦਿੱਤੀ ਬੜੀ ਕਰਾਮਾਤ ਪ੍ਰਾਪੇ ਗੰਡਾ ਹੋ ਰਿਹਾ ਸੀ ਤੇ ਗੁਰਸਿੱਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਇਹਦੇ ਬਾਬਤ ਸੁਣ ਚੁੱਕੇ ਸੀ ਇਹ ਤੋਂ ਕੰਮ ਲੈਣਾ ਸੀ ਮਹਾਰਾਜ ਨੇ ਇਹਦੇ ਡੇਰੇ ਚਲੇ ਗਏ ਸਿੰਘ ਨਾਲ ਬੜਾ ਡੈਕੋਰੇਟ ਕੀਤਾ ਹੋਇਆ ਬੜੇ ਢੇਰ ਲੱਗੇ ਪਏ ਰਿਧੀਆਂ ਸਿੱਧੀਆਂ ਪਦਾਰਥਾਂ ਦੇ ਚੜਾਵਾ ਚੜਦਾ ਸੀ ਤੇ ਇਹਦੇ ਸੇਵਾਦਾਰ ਕਹਿੰਦੇ ਆਓ ਬੈਠੋ ਜੀ ਪਲੰਘ ਤੇ ਜਿਵੇਂ ਹੋਰਾਂ ਨੂੰ ਬਿਠਾਲਦੇ ਸੀ ਸਤਿਗੁਰ ਬੈਠ ਗਏ ਜਿਹੜੇ ਸਿੰਘ ਸੀ ਨਾਲ ਉਹਨਾਂ ਨੇ ਉੱਥੇ ਬੱਕਰੇ ਬੁੱਕਰੇ ਆਏ ਹੋਏ ਸੀ ਚੜਾਵੇ ਦੇ ਦੋ ਚਾਰ ਉਹ ਝਟਕਤੇ ਅੱਜ ਕੋ ਸਤ ਦੇਖੋ ਇਹ ਕਾਰਨ ਬਣਾਇਆ ਕਾਰਨ ਸੀ ਕੋਈ ਵਿੱਚੋਂ ਇੱਕ ਹੋਰ ਤੁਸੀਂ ਬੜੇ ਸਵਾਲ ਕਰਦੇ ਹੋ ਕਿ ਹਜ਼ੂਰ ਸਾਹਿਬ ਬੱਕਰਾ ਝਟਕਦੇ ਆ ਬੜਾ ਮਾੜਾ ਕੰਮ ਕਰਦੇ ਸਾਰੇ ਕਹਿੰਦੇ ਨਾ ਤੁਸੀਂ ਦੁਸਹਿਰੇ ਨੂੰ ਹੋਲੇ ਮਹੱਲੇ ਨੂੰ ਚਾਰ ਸਮਾਗਮ ਉੱਥੇ ਮਨਾਏ ਜਾਂਦੇ ਚਾਰਾਂ ਨੂੰ ਬੱਕਰਾ ਝਟਕਿਆ ਜਾਂਦਾ ਕਿਸੇ ਗੱਲ ਤੇ ਨੁਕਤਾਚੀਨੀ ਕਰਨ ਤੋਂ ਪਹਿਲਾਂ ਉਹਦੀ ਬੇਸਿਕ ਖੋਜ ਕਰਿਆ ਕਰੋ ਇਹ ਕੰਮ ਕਿਉਂ ਹੁੰਦਾ ਫਿਰ ਥੋੜਾ ਸ਼ੰਕਾ ਨਿਬੜੂਗਾ ਕਿਉਂ ਝਟਕਿਆ ਜਾਂਦਾ ਉਹਦੇ ਦੋ ਕਾਰਨ ਨੇ ਪ੍ਰੇਮੀਓ ਨੰਬਰ ਇੱਕ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਗਏ ਨੇ ਮੁਸਲਮਾਨਾਂ ਦਾ ਹੀ ਇਲਾਕਾ ਹੈ ਹੁਣ ਵੀ ਸਾਰਾ ਉਹ ਇਸਲਾਮਕ ਹੈ ਜ਼ਿਆਦੇ ਗਿਣਤੀ ਤੇ ਮੁਸਲਮਾਨਾਂ ਨਾਲ ਤੁਹਾਨੂੰ ਪਤਾ ਹੀ ਹੈ ਕਿੰਨੇ ਜੰਗ ਹੋਏ ਮਹਾਰਾਜ ਦੇ ਸ਼ਹੀਦੀਆਂ ਹੋਈਆਂ ਤੇ ਉਦੋਂ ਥੋੜੇ ਦੇ ਸਿੰਘ ਮਹਾਰਾਜ ਤੋਂ ਛੁੱਟੀਆਂ ਲੈ ਕੇ ਆ ਗਏ ਤਨਖਾਹਾਂ ਲੈ ਕੇ ਉਹ ਢਾਲ ਵੀ ਪਈ ਹੈ ਸੰਗਤ ਸਾਹਿਬ ਗੁਰਦੁਆਰੇ ਮਾਲ ਟੇਕਰੀ ਸਾਹਿਬ ਗੁਰਦੁਆਰਾ ਜਿੱਥੋਂ ਮਹਾਰਾਜ ਨੇ ਖਜ਼ਾਨਾ ਕੱਢਿਆ ਤੇ ਉਹ ਮੁੜੇ ਆਏ ਸਿੰਘ ਥੋੜੇ ਜਿਹੇ ਸਿੰਘ ਰਹਿ ਗਏ ਸੀ ਬਸ ਹਜ਼ੂਰ ਸਾਹਿਬ ਤੇ ਬਹੁਤ ਵੱਡੀ ਮੇਨ ਘਟਨਾ ਜਿੱਥੇ ਅੱਜ ਤਖ਼ਤ ਸੱਚਖੰਡ ਸਾਹਿਬ ਹੈ ਤੁਹਾਡਾ ਇੱਥੇ ਮੁਸਲਮਾਨਾਂ ਦੀ ਮਸੀਤ ਹੁੰਦੀ ਸੀ ਮਸੀਤ ਇਹ ਮਸਜਿਦ ਦੀ ਜਗ੍ਹਾ ਹੈ ਜਿੱਥੇ ਅੱਜ ਤਖ਼ਤ ਸੱਚਖੰਡ ਹੈ ਤੇ ਜਿਹਦਾ ਨਾਂ ਅੱਜ ਅਬਚਲ ਨਗਰ ਹੈ ਨਾ ਅਬਚਲ ਨਗਰ ਇਸ ਪਿੰਡ ਦਾ ਨਾਮ ਅਫਜ਼ਲ ਨਗਰ ਸੀ ਇਹ ਮੁਸਲਮਾਨਾਂ ਦੀ ਬਸਤੀ ਸੀ ਅਫਜ਼ਲ ਨਗਰ ਅਫਜ਼ਲ ਤੋਂ ਅਬਚਲ ਨਗਰ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਹੁਤ ਇੱਕ ਕਾਜੀ ਨਾਲ ਪਿਆਰ ਸੀ ਨਦੇੜ ਉਹਨਾਂ ਦੇ ਘਰ ਵੀ ਜਾਂਦੇ ਹੁੰਦੇ ਸੀ ਹੁਣ ਵੀ ਉਹ ਜਗ੍ਹਾ ਬਣੀ ਵੀ ਹੈ ਸ਼ਹਿਰ ਵਿੱਚ ਕਦੇ ਜਾਓ ਕਾਜੀ ਉਸ ਕਾਜੀ ਦੇ ਪੋਤੇ ਦੇ ਦਾਸ ਨੇ ਦਰਸ਼ਨ ਕੀਤੇ ਨੇ 110 ਸਾਲ ਦੀ ਉਮਰ ਵਿੱਚ ਹਜ਼ੂਰ ਸਾਹਿਬ ਉਹ ਨਿਤ ਸੱਚਖੰਡ ਆਉਂਦਾ ਹੁੰਦਾ ਸੀ ਬਹੁਤ ਬ੍ਰਹਮ ਗਿਆਨ ਦੀ ਬਿਰਤੀ ਸੀ ਦਾਸ ਉਹਦੇ ਘਰ ਵੀ ਗਿਆ ਜੋ ਬਚਨ ਉਹ ਤੋਂ ਅਮੋਲਕ ਮਹਾਰਾਜ ਜੀ ਦੇ ਮਿਲੇ ਕਿਤੇ ਲਿਖੇ ਹੋਏ ਹੈ ਹੀ ਨਹੀਂ ਕਿਉਂਕਿ ਇਤਿਹਾਸ ਤਿੰਨ ਜਗ੍ਹਾ ਤੋਂ ਮਿਲਦਾ ਪ੍ਰੇਮੀਓ ਤਿੰਨ ਜਗ੍ਹਾ ਇਨ ਰਿਟਨ ਜੋ ਲਿਖਿਆ ਹੋਇਆ ਨੰਬਰ ਦੋ ਸੈਂਬਲਸ ਨਿਸ਼ਾਨੀਆਂ ਯਾਦਗਾਰਾਂ ਉਹ ਵੀ ਇਤਿਹਾਸ ਦਾ ਸੋਰਸ ਨੇ ਨੰਬਰ ਤਿੰਨ ਸੀਨੇ ਬਸੀਨੇ ਅੱਗੇ ਤੋਂ ਅੱਗੇ ਗੱਲਬਾਤ ਚੱਲੀ ਆ ਰਹੀ ਹੈ ਇਹ ਤਿੰਨ ਜਗ੍ਹਾ ਤੋਂ ਇਤਿਹਾਸ ਮਿਲਦਾ ਹੁੰਦਾ ਨਾ ਸਾਰਾ ਲਿਖਿਆ ਜਾਂਦਾ ਨਾ ਸਾਰੇ ਦੀਆਂ ਯਾਦਗਾਰਾਂ ਹੁੰਦੀਆਂ ਨੇ ਨਾ ਸਾਰਾ ਲੋਕਾਂ ਨੂੰ ਯਾਦ ਹੁੰਦਾ ਇਹ ਤਿੰਨ ਚੀਜ਼ਾਂ ਮਿਲਾਓ ਤੇ ਇਤਿਹਾਸ ਮਿਲੂਗਾ ਤੁਹਾਨੂੰ ਮੈਂ ਇੱਕ ਗੱਲ ਦੁੱਖ ਨਾਲ ਕਹਿਣ ਲੱਗਿਆ ਹੁਣ ਸਾਡੇ ਗੁਰਦੁਆਰੇ ਬਣਾਉਣ ਆਇਆਂ ਨੇ ਹਿਸਟੋਰੀਕਲ ਯਾਦਕਾਰਾਂ ਦਾ ਨਾਸ ਕਰਤਾ ਤੁਹਾਡੇ ਮੁਲਕਾਂ ਚ ਲੱਖਾਂ ਡਾਲਰ ਖਰਚ ਕਰਕੇ ਪੁਰਾਣੀਆਂ ਚੀਜ਼ਾਂ ਨੂੰ ਸਾਂਭਿਆ ਜਾਂਦਾ ਸਾਡੇ ਕਈਆਂ ਕੁਹਾੜੇ ਲੈ ਕੇ ਮਹਾਰਾਜ ਦੀਆਂ ਯਾਦਗਾਰਾਂ ਢਾਤੀਆਂ ਤੇ ਉੱਥੇ ਸੰਖ ਮਰਮਰ ਲਾਤਾ, ਇਹਨੂੰ ਟੇਕੋ ਮੱਥਾ। ਦਿੱਲੀ ਬੰਗਲਾ ਸਾਹਿਬ ਗੁਰੂ ਮਹਾਰਾਜ ਦਾ ਸ਼ੀਸ਼ਗੰਜ ਸਾਹਿਬ ਚਾਂਦਨੀ ਚੌਂਕ, ਜਿਸ ਬਰੋਟੇ ਹੇਠ ਮਹਾਰਾਜ ਨੇ ਬੈਠ ਕੇ ਸ਼ਹੀਦੀ ਦਿੱਤੀ ਹੈ, ਜਿਸ ਖੂਹੀ ਵਿਚ ਇਸ਼ਨਾਨ ਕੀਤੇ ਸ਼ਹੀਦੀ ਤੋਂ ਪਹਿਲਾਂ, ਉਹ ਖੂਹੀ ਵੀ ਗੁਪਤ ਰੱਖੀ ਵੀ ਹੈ, ਪ੍ਰਗਟ ਨਹੀਂ ਕਰ ਰਹੇ। ਜਿੱਥੇ ਜੋੜੇ ਰੱਖਦੇ ਹੋ ਨਾ ਤੁਸੀਂ, ਜੋੜੇ ਤੋਂ ਸਿਰਫ 3 ਫੁੱਟ ਦੀ ਗਲੀ ਜਾਂਦੀ ਹੈ ਹੇਠੇ ਅੰਡਰਗਰਾਉਂਡ, ਉਹ ਖੂਹੀ ਵੀ ਅੱਜ ਤੱਕ ਹੈਗੀ ਜਿੱਥੇ ਅੰਤਮ ਮਹਾਰਾਜ ਨੇ ਇਸ਼ਨਾਨ ਕੀਤੇ ਨੇ। ਉਹ ਬਰੋਟਾ ਵੀ ਖੜਾ ਸੀ, ਬਸ ਗੁਰਦੁਆਰੇ ਬਣਾਉਣ ਵਾਲਿਆਂ ਨੇ ਜੜਾਂ ਤੋਂ ਹੀ ਪੱਟਤੀ ਉਹ ਯਾਦਗਾਰ, ਤੇ ਹੁਣ ਉਸ ਬਰੋਟੇ ਦਾ ਇੱਕ ਟਾਹਣਾ ਚੀਰ ਕੇ ਨਾ ਦੇਖਿਆ ਹੁਣ ਤੁਸੀਂ ਏੜ ਜਦ ਉਤਰਨੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਥਾਨ ਤੇ ਮੱਥਾ ਟੇਕਣ, ਇੱਕ ਟਾਹਣਾ ਰੱਖ ਲਿਆ, ਕਹਿੰਦੇ ਇਹਨੂੰ ਮੱਥਾ ਟੇਕੀ ਜਾਓ। ਇਹਦੇ ਸਾਡੇ ਕਰਮ ਚੰਗੇ ਨੇ। ਬਾਬਾ ਬੁੱਢਾ ਸਾਹਿਬ ਜੀ ਦਾ ਬੇਰ ਸਾਹਿਬ, ਮੈਨੂੰ ਪਤਾ ਸਾਲ ਦਾ ਉੱਥੇ ਕਿੰਨਾ ਖਰਚ ਹੁੰਦਾ ਦਵਾਈਆਂ ਦਾ ਉਸ ਬੇਰੀ ਤੇ, ਲੀਚੀ ਬੇਰ, ਵੱਡੇ ਵੱਡੇ ਹਾਰਟੀਕਲਚਰ ਐਗਰੀਕਲਚਰ ਦੇ ਇੰਜੀਨੀਅਰ ਆਉਂਦੇ ਨੇ ਉੱਥੇ, ਟੀਕੇ ਲੱਗਦੇ ਨੇ, ਸਪਰੇਆਂ ਹੁੰਦੀਆਂ ਨੇ, ਸਾਂਭੀ ਹੋਈ ਹੈ। ਤੇ ਅਕਾਲ ਤਖ਼ਤ ਸਾਹਿਬ ਚੜ੍ਹਨ ਲੱਗੇ, ਬਹੁਤ ਵੱਡਾ ਦਰਖਤ ਹੁੰਦਾ ਸੀ ਜਿਹੜਾ ਹੁਣ ਦੁਬਾਰਾ ਲਾਇਆ ਗਿਆ। ਅਸੀਂ ਪੱਟ ਦਿੱਤੀਆਂ ਯਾਦਗਾਰਾਂ ਪੁਰਾਣੀਆਂ, ਗੁਰਸਿੱਖ ਪਿਆਰੇ ਯਾਦਗਾਰਾਂ ਨੂੰ ਸਾਂਭੋ। ਇੱਕ ਹੋਰ ਘਟਨਾ ਵੀ ਹੋਈ, ਮੈਂ ਡਿਟੇਲ ਵਿਚ ਇੱਕ ਦਿਨ ਕਿਹਾ ਸੀ, ਪੁਰਾਣੀਆਂ ਬੀੜਾਂ ਦਾ ਵੀ ਸੰਸਕਾਰ ਕਰਤਾ। ਅੱਜ ਕਿਹਾ ਆਖੋ ਸਤ, ਦੇਖੋ ਕਿੱਧਰ ਨੂੰ ਸਿੱਖ ਤੁਰ ਪਏ। ਓਏ ਪੁਰਾਤਨ ਬੀੜਾਂ ਨੂੰ ਸਾਂਭੋ, ਨਹੀਂ ਸਾਡੇ ਲੈਣ ਨੇ ਕਰਾਇਆ, ਪੜ੍ਹਨੀਆਂ ਆਉਂਦੀਆਂ ਨੀ ਸੀ, ਕਹਿੰਦੇ ਬਿਰਧ ਹੋ ਗਈਆਂ ਨੇ ਤਾਂ ਸੰਸਕਾਰ ਕਰ ਦੋ, ਕੋ ਸਤਨਾਮ, ਬਸ ਆਪਣਾ ਕੰਮ ਸਿਖਾਲਾ ਵੇਖਣ। ਕਿੱਥੋਂ ਲੱਭਣਗੀਆਂ ਉਹ ਬੀੜਾਂ ਗੁਰਸਿੱਖ ਪਿਆਰਿਆ ਜਿਹੜੀਆਂ ਹੱਥ ਲਿਖਤ ਸੀ। ਹੁਣ ਵੀ ਸਾਂਭੋ ਯਾਦਗਾਰਾਂ ਨੂੰ, ਕੀ ਬੱਚੇ ਸਾਡੇ ਕਹਿਣਗੇ, ਉਹ ਪਿੱਪਲ ਕਿੱਥੇ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਬੈਠੇ ਸੀ ਜਿਹਦੇ ਹੇਠ ਸ਼ਹੀਦੀ ਦਿੱਤੀ ਹੈ। ਦੂਖਨਵਾਨ ਸਾਹਿਬ ਪਟਿਆਲੇ ਗਏ ਹੋਣੇ ਤੁਹਾਡੇ ਚੋਂ ਕੋਈ, ਉੱਥੇ ਵੀ ਪਿੱਪਲ ਸੀ, ਇਹ ਤਾਂ ਹੁਣੀ ਮੇਰੇ ਹੁੰਦੇ ਕਾਰਸੇ ਵਾਲਿਆਂ ਨੇ ਜੜਾਂ ਤੋਂ ਪੱਟਿਆ, ਉਹ ਵੀ ਯਾਦਗਾਰ ਸਮਾਪਤ ਕਰਦੀ। ਇੱਕ ਘਟਨਾ ਵਾਪਰੀ ਉਦਣ, ਮੈਂ ਵੀ ਉੱਥੇ ਸੀ, ਟੌੜਾ ਸਾਹਿਬ ਪ੍ਰਧਾਨ ਹੁੰਦੇ ਸੀ ਉਦੋਂ, ਜਦੋਂ ਉਹਨੂੰ ਵੱਢਣ ਲੱਗੇ ਨਾ ਵੱਢਿਆ ਪਿੱਪਲ, ਇੱਕ ਬਜੁਰਗ ਖੜਾ ਸੀ ਕੋਲ ਸਾਦਾ ਜਾ, ਇਹ ਬਚਨ ਮੈਂ ਕੰਨੀ ਸੁਣੇ, ਉਹ ਕਹਿੰਦਾ ਜਾ ਓਏ ਪਾਪੀਆ, ਹੁਣ ਤੂੰ ਵੀ ਨਹੀਂ ਰਹੇਗਾ, ਅੱਜ ਕੇ ਆਖੋ ਸਤਨਾਮ। ਬਾ ਫਿਰ ਉਸੇ ਸਾਲ ਗੜਬੜ ਹੋ ਗਈ, ਉਹਨਾਂ ਗੱਲਾਂ ਚ ਆਪਾਂ ਨੇ ਜਾਣਾ ਨਹੀਂ ਹੈ, ਇਹ ਬਚਨ ਮੈਂ ਕੰਨੀ ਸੁਣੇ। ਮਹਾਰਾਜ ਦੀ ਯਾਦਗਾਰ ਪਟਨੇ ਤੋਂ ਤੂੰ ਕਿੱਥੇ ਰਹੇਗਾ ਇੱਥੇ। ਤਾਂ ਪ੍ਰੇਮੀਓ ਆਓ ਆਪਣੀ ਵਿਚਾਰ ਤੇ, ਅਬ ਚਲ ਨਗਰ ਅਸਲ ਸ਼ਬਦ ਹੈ ਅਫਜ਼ਲ ਨਗਰ, ਜਿਹਨੂੰ ਤੁਸੀਂ ਅਬ ਚਲ ਨਗਰ ਅਸਥਾਨ ਦਾ ਨਾਂ ਹੈ, ਉੱਥੇ ਮਸੀਤ ਸੀ, ਮਸਜਿਦ ਬਹੁਤ ਵੱਡੀ ਮੁਸਲਮਾਨਾਂ ਦੀ, ਤੇ ਬੰਦਾ ਘਾਟ ਦੇ ਨੇੜੇ ਨਗੀਨਾ ਘਾਟ ਹੈ, ਨਗੀਨਾ ਘਾਟ ਤੋਂ ਬੈਠ ਕੇ ਮਹਾਰਾਜ ਨੇ ਤੀਰ ਮਾਰਿਆ ਸੀ, ਉਹ ਕੰਧ ਢਾਈ ਸੀ ਉਸ ਮਸਜਿਦ ਦੀ, ਕੰਧ ਢਾਤੀ ਸੀ, ਰੌਲਾ ਪੈ ਗਿਆ। ਬਹਾਦਰ ਸ਼ਾਹ ਆਖਰੀ ਬਾਦਸ਼ਾਹ ਮੁਗਲਾਂ ਦਾ ਨਾਲ ਸੀ, ਸੱਤਵਾਂ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੀ, ਨਹੀਂ ਤੇ ਜੰਗ ਹੋ ਜਾਣਾ ਸੀ। ਕੋਈ ਗੁਰਦੁਆਰੇ ਸਾਹਿਬ ਨੂੰ ਢਾਵੇ ਆਪਾਂ ਕਿਤੇ ਕਸਰ ਛੱਡਾਂਗੇ, ਪਰ ਉਹ ਬਾਦਸ਼ਾਹ ਨਾਲ ਹੋਣ ਕਰਕੇ ਮੁਸਲਮਾਨ ਕੁਝ ਕਰ ਨਹੀਂ ਸਕੇ। ਕਹਿੰਦੇ ਦੇਖ ਤੂੰ ਇਹਨੂੰ ਨਾਲ ਲਈ ਫਿਰਦੇ, ਕਹਿੰਦੇ ਹਿੰਦੂਆਂ ਪੀਰਾਂ ਦਾ ਸੱਚਾ ਪੀਰ ਹੈ ਇਕੱਠਾ, ਤੇ ਇਹਨੇ ਮਸਜਿਦ ਢਾਤੀ। ਉਹ ਬਾਦਸ਼ਾਹ ਕਹਿੰਦਾ ਆ ਜਾਓ ਚੱਲੀਏ ਪੁੱਛਦੇ, ਉਹਨੂੰ ਤਾਂ ਪਤਾ ਸੀ। ਤਾਂ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕੀਤੀ ਬਹਾਦਰ ਸ਼ਾਹ ਨੇ, ਔਰੰਗਜ਼ੇਬ ਦੇ ਮੁੰਡੇ ਨੇ, महाराज तुहानू पता है इस खेड दा, जे मैं कुछ बोलिया इन्होंने मैनू भी फतवा ला देना है। आखो सत महाराज कहंदे बोलना कानू है, चल चलिए उत्थे। ये तो अपनी मस्जिद बनाई फिरदे हैं, वो तो साडा पिछले जन्म का तप स्थान है। अजके आखो सत जिथे अज सचखंड श्री हजूर साहब है मस्जिद सी, इथे पहले जन्म च गुरु गोबिंद सिंह जी ने तप किया हेमकुंड जान तो पहला। साडे ज्ञानी तो सीधे ही हेमकुंड चढ़ा देने, उन्होंने पुछया करो भी तेरिया उथे रजाइया रखिया हुई सी महाराज खातर, की हीटर लाए हुए सी, किवें चढ़ गए महाराज गोदावरी दे कंडे। हजूर साहब पहला सिमरन किया, वो ऐसा सिमरन सी जीवदे ही शरीर तो परे सी। अज के आखो सतना शरीर उथे नहीं रह सकता, सिमरन विच शक्ति है। तो गुरश जे तुसी पूरा सचखंड का इतिहास पढ़ना होवे लियो, टी सीरीज वाले ने सत बंदे साडे नाल भेजे, सत बंदे, छे कैमरे, पूरा अपरेटस, सारा इतिहास रिकॉर्ड कराया उन्होंने सचखंड साहब जी का। जिन्हें भी गुरुद्वारे हैं आओ अपने सब्जेक्ट ते, महाराज बैठ गए पलंग ते, ए गया सी बाहर तुरन फिरन, ते ओ सेवादार देखण पे हुण ते पलंग उड़ जाना चाहिदा सी, उल्ट जाना चाहिदा सी, ना उल्टिया। इनू जाके दसिया कि कोई आया बंदा, उल्टे नहीं बकरियां दी गल, क्यों चढ़ गया जांदा उत्थे बकरा। जदों सब सिंह मुड़े आए, थोड़े जे सिंह रह गए, एक तो मुसलमाना दे सट वजी हुई सी, साडी मसीत ढा के गुरुद्वारा बनाया। आ देख लो किन्ना अयोध्या का चलता काम हुण तक, कोई छोटी घटना थोड़ी है। किसी का धर्म स्थान ढा के अपना बनाओ, कद भुल जाणगे हो। सिंह रह गए थोड़े, उदों ऐसी घटना सी गुरमुखो, जेड़ा सिंह किते सौदा लेन जांदा सी ना बाजार विच, उनू आस नहीं सी हुंदी मैं मुड़ के आऊंगा, उनू उथे दे विशिंदे रस्ते च बढ़ दंदे सी, एनी जिद करदे सी। गिणती थोड़ी सी, महाराज ज्योति जोत समा गए। उदों फिर ए शिकार दियां मशकां हुंदियां सी उथे, एक तो कारण सी सिंह थोड़े सी बढ़ दंदे सी मुसलमान, डर भय पाउंदे सी। एक होर गल शायद तुसी मन्ने जाओगे, हथियार नू तिलक लगदा है, तिलक कादा लाओगे, खीर दा लाओगे, कड़ा दा लाओगे हथियार नू तिलक, हथियार शस्त्र दे नाल खीर कड़ा दा की मतलब है। हथियार नू जे तिलक लगना है खून दा ही लगूगा। आखो सत जेड़े पुरातन सिंह होंदे सी ना, जेड़े कोई पुराने बैठे हुण तुहाडे च उन्हां नू पता है, जे उन्हां नू कहो ना श्री साहब दे दर्शन करा, पहला तो कराउंदे नहीं सी, म्यान चो नहीं सी कढ़दे। जे किसे नू दर्शन कराउणे म्यान चो कढ़ के पहला अपनी उंगली ते चीरा देना है, उन्हू खून दा तिलक लाउणा है, तां किसे नू उहदे दर्शन कराउणे। हथियार दा खून दा तिलक है, भोगे खून दा, ओ जिस दिन बकरा झटकदे ने गुरु महाराज दे शस्त्रां नू तिलक लाया जांदा है। आखो सत नाले उठे दे तो तुसी ऑब्जेक्शन करदे हो, ए निहंग सिंह तां पिंड पिंड झटकदे हैं, जिस पिंड जाणगे उत्थे झटकणगे, इन्हां दे डले बणदे ने ते डले। बाबा संतर सिंह जी, वाहिगुरु बाबा चेत सिंह जी, संतर सिंह जी तो पहले जथेदार, मैनू बचपन विच उन्हां दी चरण धूड़ मिली, बहुत उची बिरती सी उन्हां दी, ब्रह्म ग्यान दी अवस्था, गलत बंदे नूं रहि नहीं सी दंदे जथे विच। ਨੇਮੀ ਪ੍ਰੇਮੀ ਜੋ ਬਚਨ ਕਰਤਾ ਸਿੱਧ ਉਹਨਾਂ ਦੇ ਕੋਲ ਇੱਕ ਕੁੱਤਾ ਸੀ ਜਰਮਨ ਸ਼ੈਫਰਡ ਬਹੁਤ ਤਕੜਾ ਮੈਂ ਉਹਨਾਂ ਦੇ ਸਿੰਘ ਨੂੰ ਪੁੱਛਿਆ ਮੈਂ ਕਿਹਾ ਕੀ ਖਿਲਾਉਂਦੇ ਹੁੰਦੇ ਕਿਉਂਕਿ ਮੈਂ ਵੀ ਕੁੱਤੇ ਰੱਖਦਾ ਸੀ ਉਹ ਕਹਿੰਦੇ ਬਾਬਾ ਜੀ ਡਲੇ ਛਕਦਾ ਅੱਜ ਖੇ ਰੱਖੋ ਸਤਨਾਮ ਐਵੇਂ ਨੀ ਤਕੜਾ ਹੋਇਆ ਇਹਨੂੰ ਨਿੱਤ ਡਲੇ ਮਿਲਦੇ ਕਿਉਂਕਿ ਉਹ ਬਣਾਉਂਦੇ ਸੀ ਉਹਨੂੰ ਵੀ ਪੈਂਦੇ ਇੰਨਾ ਕੁੱਤਾ ਕਰਕੇ ਨਾ ਸਮਝਿਓ ਜਿੱਦਣ ਬਾਬਾ ਚੇਤ ਸਿੰਘ ਜੀ ਚੜਾਈ ਕਰਕੇ ਨਾ ਜਦੋਂ ਸੰਸਕਾਰ ਕਰਨ ਗਏ ਉਹ ਨਾਲ ਗਿਆ ਜਦੋਂ ਅੰਗੀਠਾ ਮਚ ਪਿਆ ਵਿੱਚ ਛਾਲ ਮਾਰ ਕੇ ਸ਼ਹੀਦ ਹੋ ਗਿਆ ਹਜ਼ਾਰਾਂ ਲੋਕਾਂ ਦੇ ਦੇਖਣ ਦੀ ਸਰ ਅੰਗੀਠੇ ਵਿੱਚ ਛਾਲ ਮਾਰੀ ਬਾਬਾ ਚੇਤ ਸਿੰਘ ਜੀ ਦੇ ਨਾਲ ਕੋਈ ਕਰਮ ਸੀ ਪਿਛਲੇ ਆਓ ਗੁਰਮੁਖੋ ਇਹ ਗਿਆ ਸੀ ਫਿਰਨ ਤੁਰਨ ਮਹਾਰਾਜ ਬੈਠ ਕੇ ਪਲੰਘ ਉਲਟੇ ਹੀ ਨਹੀਂ ਉਹ ਸਿੰਘਾਂ ਨੇ ਝਟਕਤੇ ਬੱਕਰੇ ਜਿਹੜੇ ਚੜਾਵੇ ਦੇ ਆਏ ਸੀ ਉੱਥੇ ਰੌਲਾ ਪੈ ਗਿਆ ਬੁਲਾ ਕੇ ਲਿਆਓ ਇਹ ਤਾਂ ਮੈਂ ਸਾਨੂੰ ਵੀ ਨਾ ਝਟਕ ਦੇਣ ਕਈ ਊ ਡਰ ਗਏ ਹੋਣੇ ਵੀ ਡੇਰੇ ਤੇ ਕਬਜ਼ਾ ਕਰਨਗੇ ਅੱਜ ਖੇ ਰੱਖੋ ਸਤਨਾਮ ਇਹ ਵੀ ਹੋ ਗਿਆ ਹੁਣ ਆਰੂ ਆਪਾਂ ਕਸਰ ਵੀ ਨਹੀਂ ਛੱਡਦੇ ਸਿੰਘ ਜਿੱਥੇ ਜੀ ਕਰੇ ਕਰੀ ਲਈਦਾ ਅੱਜ ਖੇ ਰੱਖੋ ਸਤਨਾਮ ਇਹ ਕਿਹੜੀ ਗੱਲ ਰੌਲਾ ਆਪਾਂ ਪੈ ਗਿਆ ਕਹਿੰਦਾ ਕੋਈ ਡਰੋ ਨਾ ਬਥੇਰੇ ਮੰਤਰ ਮੁੰਤਰ ਚਲਾਏ ਜਿੰਨੇ ਮਰਜ਼ੀ ਦੁਆਲੀ ਨੂੰ ਦੀਵੇ ਮਚਾਈ ਜਾਓ ਸੂਰਜ ਨੂੰ ਕੀ ਫਰਕ ਪੈਣਾ ਅੱਜ ਖੇ ਆਖੋ ਸਤਨ ਫੂਕ ਲੋ ਤੇਲ ਫੂਕ ਲੋ ਬਿਜਲੀਆਂ ਉੱਥੇ ਕੀ ਫਰਕ ਪੈਣਾ ਸੀ ਜਦੋਂ ਵੇਖਿਆ ਮੈਂ ਮੰਜਾ ਉਲਟਾਉਣਾ ਚਾਹੁੰਦਾ ਜਦੋਂ ਨਿਗਾਹ ਮਾਰੀ ਜਿਸ ਤੇ ਤੁਹਾਡੇ ਬਾਪੂ ਗੁਰੂ ਗੋਬਿੰਦ ਸਿੰਘ ਬੈਠੇ ਸੀ ਨਾ ਬੰਦਾ ਸਿੰਘ ਬਹਾਦਰ ਦੇ ਗੁਰਦੁਆਰੇ ਜਾਇਓ ਉੱਥੇ ਪੱਥਰ ਨੇ ਹੁਣ ਵੀ ਧਰਤੀ ਤੇ ਬਿਲਾਂ ਦੇ ਦਰਖਤ ਖੜੇ ਨੇ ਪੱਥਰ ਜਦ ਇਹਨੇ ਬਾਬੇ ਨੇ ਵੇਖਿਆ ਮੈਂ ਉਲਟਾਉਣ ਨੂੰ ਫਿਰਦੇ ਇਹਦੇ ਪਾਵੇ ਧਰਤੀ ਚ ਨੂੰ ਜਾਣੇ ਅੱਜ ਖੇ ਆਖੋ ਸਤਨਾਮ ਜੋ ਅਸਲੀ ਉੱਥੇ ਦਾ ਇਤਿਹਾਸ ਹੈ ਪਾਵੇ ਪੱਥਰਾਂ ਚ ਖੁੱਭ ਗਏ ਬਾਬੇ ਚਮਤਕਾਰ ਦੇ ਗਿਆ ਇਹ ਪੰਜਾ ਮੈਥੋਂ ਕਿੱਥੋਂ ਉਲਟੂਗਾ ਇਹਦੇ ਬੈਠਣ ਨਾਲ ਤਾਂ ਪਾਵੇ ਧਰਤੀ ਚ ਵੜ ਗਏ ਫਿਰ ਹੱਥ ਬੰਨੇ ਕਹਿੰਦਾ ਸਤਿਗੁਰ ਤਿੰਨ ਭਾਗ ਤੁਸੀਂ ਮੇਰੇ ਆਸ਼ਰਮ ਵਿਚ ਆਏ ਹੋ ਮੈਨੂੰ ਕੋਈ ਸੇਵਾ ਦੱਸੋ ਕਿਤੇ ਬਾਬਾ ਸੇਵਾਦਾਸ ਜੀ ਦੀਆਂ ਪਰਚੀਆਂ ਪੜ੍ਹੋ ਪੁਰਾਣਾ ਇਤਿਹਾਸ ਤੁਹਾਨੂੰ ਪਤਾ ਲੱਗੇ ਤੁਹਾਡੇ ਵਿਰਸੇ ਦਾ ਕੀ ਹੈ ਇਹ ਹੁਣ ਦੇ ਗਿਆਨਾਂ ਸੁਣੀਆਂ ਕਿਤਾਬਾਂ ਨਾ ਪੜ੍ਹੋ ਕਿਸੇ ਨੇ ਕੁਛ ਲਿਖਤਾ ਕਿਸੇ ਨੇ ਕੁਛ ਲਿਖਤਾ ਇੱਕ ਦਿਨ ਕਿਹਾ ਸੀ ਤੁਹਾਨੂੰ ਜਿਹਦੇ ਕੋਲ ਸਮੁੰਦਰ ਹੋਵੇ ਉਹਨੂੰ ਛੱਪੜੀਆਂ ਚ ਨਹਾਉਣ ਦੀ ਲੋੜ ਨਹੀਂ ਹੁੰਦੀ ਅੱਜ ਕੇ ਆਖੋ ਸਤ ਸਮੁੰਦਰ ਪਿਆ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਮਿਲੇ ਸਾਡਾ ਲਾਣਾ ਨੀ ਹਟਦਾ ਛੱਪੜੀਆਂ ਦੇ ਪ੍ਰਮਾਣ ਦੇਣ ਤੋਂ ਅਸੀਂ ਵੀ ਛੱਪੜਾਂ ਚ ਨਹਾਉਂਦੇ ਫਿਰਦੇ ਇਹ ਚ ਗੋਤਾ ਨਹੀਂ ਲਾਉਂਦੇ ਇਹ ਵੀ ਸੁਣੇ ਲਾਓ ਛੱਪੜੀਆਂ ਚ ਕਿਉਂ ਨਹਾਉਂਦੇ ਇਸ ਸਮੁੰਦਰ ਚ ਗੋਤਾ ਕਿਉਂ ਨਹੀਂ ਲਾਉਂਦੇ ਛੱਪੜੀ ਚ ਡੁੱਬਣ ਦਾ ਖਤਰਾ ਨਹੀਂ ਹੈ ਅੱਜ ਕੇ ਆਖੋ ਸਾਧਨ ਮਾਰੀ ਜਾਓ ਚਾਲਾ ਨਿਕਲੀ ਜਾਓ ਨਿਆਣੇ ਵੀ ਨਿਕਲੇ ਬੁੜਾ ਵੀ ਨਿਕਲਿਆ ਬਹੁਤ ਸਿਖਾਲ ਹੈ ਇੱਥੇ ਇੱਥੇ ਗੋਤਾ ਉਹੀ ਲਾਊਗਾ ਜੀਵਨ ਕੀ ਛੱਡ ਜਿਹਨੂੰ ਮਰਨਾ ਕਬੂਲ ਹੋ ਆਪਾਂ ਗੁਆਏ ਤੋਂ ਬਿਨਾਂ ਬ੍ਰਹਮ ਗਿਆਨ ਦੀ ਵਿਦਿਆ ਨਹੀਂ ਬਣਨੀ PhD ਕਰ ਲੇਗਾ ਇੰਜੀਨੀਅਰਿੰਗ ਲਾਇਰ ਬਣ ਜਾਏਗਾ ਡਾਕਟਰ ਕਿਤੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋ ਹੁਣ ਬਰਸੀ ਆਉਣ ਵਾਲੀ ਹੈ ਇੱਕ ਤੋਂ 2 ਵਜੇ ਤੱਕ ਤਾਂ 101 ਡੋਲ ਖੂਹ ਚੋਂ ਕੱਢ ਕੱਢ ਕੇ ਸਿੰਘ ਸਿਰ ਚ ਪਾਉਂਦੇ ਹੁੰਦੇ ਸੀ ਚੌਂਕੜਾ ਮਾਰ ਕੇ ਬੈਠ ਜਾਣਾ ਪੋਹ ਹੋਵੇ ਮਾਘ ਹੋਵੇ ਇਸ਼ਨਾਨ ਫਿਰ 2.5 ਘੰਟੇ ਸਿਮਰਨ ਫਿਰ ਆਸ਼ਾ ਦੀ ਵਾਰ ਦਾ ਕੀਰਤਨ ਸੁਣਨਾ ਉਹ ਤੋਂ ਬਾਅਦ ਸੰਥਾ ਦੇਣੀ ਕਥਾ ਕਰਨੀ ਫਿਰ ਕਿਤੇ ਪਰੌਂਠੇ ਖਾ ਕੇ ਪੈ ਜਾਣੇ ਫਿਰ 25 ਪਕਤਰੇ ਪੱਕੇ ਨਿੱਤ ਦਾ ਸਹਿਜ ਪਾਠ ਦਾ ਨਿਤਨੇਮ ਵੱਡੇ ਸੰਤਾਂ ਦਾ ਹੁਣ ਤੇ ਮੇਰੇ ਵਰਗੇ ਗਿਆਨਾਂ ਸੁਣਤਾ ਉਹ ਬਾਬੇ ਵੀ ਵਿਚੇ ਸਾਡੇ ਬਾਹਰੇ ਸਵੇਰੇ ਉੱਠ ਕੇ ਗੁਰੂ ਘਰ ਵਿਚ ਮੱਥਾ ਟੇਕਣ ਵੀ ਨਹੀਂ ਜਾਂਦੇ ਅੱਜ ਕੇ ਆਖੋ ਸਤ ਚੇਲੇ ਚੱਟ ਲਈ ਮਹਾਰਾਜ ਨੂੰ ਪ੍ਰਕਾਸ਼ ਕਰਦੇ ਡੇਰਿਆਂ ਚ ਉਨ੍ਹਾਂ ਨੂੰ ਮੱਥਾ ਟੇਕਣ ਦਾ ਸਮਾਂ ਹੀ ਨਹੀਂ ਕਿਉਂਕਿ ਤੜਕੇ ਹੀ ਉਨ੍ਹਾਂ ਨੂੰ ਟੇਕਣ ਵਾਲੇ ਬਹੁਤ ਆ ਜਾਂਦੇ ਅੱਜ ਕੇ ਆਖੋ ਸਤ ਨਾਮ ਉਹ ਵਿਚਾਰਾ ਕਿੱਥੇ ਟੇਕਣ ਆਵੇ ਤੇ ਉਹਨੂੰ ਟੇਕਣ ਵਾਲੇ ਬਥੇਰੇ ਆ ਗਏ 25 ਪੱਤਰੇ ਮੀਂਹ ਪਵੇ ਕੁਝ ਹੋਵੇ ਢਿੱਲੇ ਹੋਣ ਇਕ ਮਹੀਨੇ ਚ ਸਹਿਜ ਪਾਠ ਦਾ ਭੋਗ ਪਾਉਣਾ ਹੈ ਐਵੇਂ ਨੀ ਇਹੀ ਜੀ ਕਸਾ ਉਤਰਦੀ ਹੁੰਦੀ ਅਮੋਲਕ ਬਚਨ ਉਨ੍ਹਾਂ ਦੇ ਅਨੁਭਵ ਅਨੁਭਵ ਸਿਮਰਨ ਤੋਂ ਬਿਨਾਂ ਨੀ ਹੋਣਾ ਪੜੀ ਜੀ ਕਿਤਾਬਾਂ ਉਹ ਤਾਂ ਸਿਮਰਨ ਤੋਂ ਤੱਤ ਬੁੱਧ ਮਿਲਣੀ ਹੈ ਤੈਨੂੰ ਪਰ ਕੇ ਸਿਮਰਨ ਗਿਆਨ ਧਿਆਨ ਤੱਤ ਬੁੱਧ ਇੱਥੇ ਬੁੱਧ ਹੈਗੀ ਪਰ ਤੱਤ ਵਸਤੂ ਦਾ ਪਤਾ ਨਹੀਂ ਹੈ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਪੜੀ ਜੇ ਵੇਦ ਕਿਤੇਬ ਤੱਤ ਦਾ ਪਤਾ ਨਹੀਂ ਲੱਗਣਾ ਤਾਂ ਪ੍ਰੇਮੀਓ ਹੱਥ ਬਣ ਕੇ ਕਹਿੰਦਾ ਕੋਈ ਸੇਵਾ ਦੱਸੋ ਜਿਹੜਾ ਡਾਇਲੋਗ ਉੱਥੇ ਹੋਇਆ ਗੁਰਸਿੱਖ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੂੰ ਸੇਵਾ ਨਹੀਂ ਕਰ ਸਕਦਾ ਤੇਤੋਂ ਸੇਵਾ ਨਹੀਂ ਹੋਣੀ ਕਹਿੰਦਾ ਮਹਾਰਾਜ ਮੈਂ ਤਾਂ ਹੱਥ ਬੰਨਦਾ ਦੱਸੋ ਗੱਲ ਸੁਣੇ ਹੋਣ ਤੁਸੀਂ ਵੀ ਕੌਣ ਕਰੂਗਾ ਸੇਵਾ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉਮੈ ਤਾਪ ਸ਼ਰਤ ਹੈ ਚਾਤੀ ਮਾਰ ਲੋ ਬਿਨਸੇ ਹੋਇਆ ਕਿ ਚੜ੍ਹਦਾ ਜਾਂਦਾ ਹਉਮੈ ਦਾ ਤਾਪ ਸੇਵਾ ਕਰੀ ਨਹੀਂ ਸਕਦਾ ਜਿਹਨੂੰ ਹੋਵੇ ਕਰੂਗਾ ਨਹੀਂ ਫਲ ਪਛਾਣ ਲਓ ਭੋਜਨ ਕੌਣ ਛਕਦੇ ਜਿਹਨੂੰ ਤਨ ਦਾ ਤਾਪ ਨਾ ਚੜਿਆ ਹੋਵੇ ਤਨ ਅਰੋਗ ਹੋਵੇ ਸੇਵਾ ਕੌਣ ਕਰੂਗਾ ਜਿਹਦਾ ਮਨ ਅਰੋਗ ਹੋਵੇ ਅੱਜ ਕੇ ਆਖੋ ਸਭ ਬਿਨਸੇ ਹੋਵੇ ਤਾਪ ਕਿੱਥੇ ਬਿਨਸਣਾ ਹੁਣ ਥੋੜਾ ਵੀ ਨੀ ਮੇਰਾ ਵੀ ਨੀ ਪਹਿਲਾਂ ਥੋੜਾ ਦੱਸਾਂ ਤੁਹਾਨੂੰ ਹੋਮੇ ਦਾ ਤਾਪ ਕਿੰਨਾ ਕਿਸੇ ਸਿੱਖ ਦੇ ਮੂੰਹ ਚ ਹੋਮੇ ਦਾ ਥਰਮਾਮੀਟਰ ਲਾ ਕੇ ਦੇਖੋ ਪੜਾਕਾ ਹੀ ਪਊਗਾ ਅੱਜ ਕੇ ਆਖੋ ਸਤ ਓਵਰਲੋਡ ਫੁੱਟੂਗਾ ਨੰਬਰ ਹੀ ਨਹੀਂ ਹੈ ਟਾਇਰ ਚ ਜ਼ਿਆਦਾ ਹਵਾ ਭਰ ਦੋ ਫੁੱਟੂਗਾ ਹੀ ਇਹ ਤਾਂ ਥੋੜਾ ਹਾਲ ਹੈ ਹੁਣ ਮੇਰਾ ਸੁਣੋ ਸੰਤਾਂ ਦਾ ਕਿਸੇ ਸੰਤ ਦੇ ਮੂੰਹ ਚ ਲਾਓ ਹੋਵੇ ਦਾ ਥਰਮਾਮੀਟਰ ਥੋੜੇ ਤਾਂ ਫੁੱਟ ਜਾਂਦੇ ਨਾ ਉੱਥੇ ਮੁੜ ਕੇ ਲੱਭਣਾ ਹੀ ਨਹੀਂ ਵਿੱਚੇ ਮੈਲਟ ਕਰ ਦੂਗਾ ਉਹਦੀ ਬਾਡੀ ਵੀ ਨਹੀਂ ਲੱਭਣੀ ਮੁੜ ਕੇ ਕੀ ਹਾਲ ਸਾਡਾ ਹੋਇਆ ਮੈਂ ਕਥਾ ਕਰਦਾ ਮੈਂ ਲੰਗਰ ਦੀ ਸੇਵਾ ਕਰਦਾ ਮੈਂ ਪਾਠ ਕਰਦਾ ਉਵੇਂ ਦਾ ਤਾਪ ਚੜਿਆ ਤੇ ਤੂੰ ਕੁਝ ਵੀ ਨਹੀਂ ਕਰਦਾ ਬਿਨ ਹੋ ਤਿਆਗ ਕਹਾਂ ਕੋ ਤਿਆਗੀ ਹੋਮੇ ਨੀ ਛੱਡਿਆ ਤੇ ਕੁਝ ਵੀ ਨੀ ਛੱਡਿਆ ਬਸ ਨਾਲੇ ਚੱਕੀ ਫਿਰਦਾ ਮਰਜ ਕਹਿੰਦੇ ਨਹੀਂ ਸੇਵਾ ਕਰੇਗਾ ਤੂੰ ਕਹਿੰਦਾ ਜੀ ਕਿਉਂ ਹੋਮੇ ਦਾ ਰੋਗੀ ਹੈ ਤੂੰ ਹੋਮੇ ਦਾ ਤਾਪ ਚੜਿਆ ਤੈਨੂੰ ਕਰਮ ਕਰਤ ਵਧੇ ਅਮੇਵ ਕਿਵੇਂ ਉਤਰੂਗਾ ਬਖਸ਼ਿਸ਼ ਕਰੋ ਸੁਣਿਓ ਜੋ ਘਟਨਾ ਉੱਥੇ ਬੀਤੀ ਹੈ ਕਿਉਂਕਿ ਉਹਨਾਂ ਦੇ ਜੀਵਨ ਤੇ ਆਪਾਂ ਬੋਲ ਰਹੇ ਹਾਂ ਕਥਾ ਕਹਾਣੀਆਂ ਨਹੀਂ ਬਾਹਰਲੀਆਂ ਇਹ ਕਿਵੇਂ ਉਤਰੂਗਾ ਮਹਾਰਾਜ ਨੇ ਪੱਥੇ ਚੋਂ ਕੱਢਿਆ ਤੀਰ ਉਸ ਪਲੰਗ ਤੇ ਬੈਠਿਆ ਨੇ ਹੁਣ ਵੀ ਜਾ ਕੇ ਵੇਖੇ ਉੱਥੇ ਬਿਲਾਂ ਦੇ ਦਰਖਤ ਖੜੇ ਹੈ ਹੁਣ ਵੀ ਹੈਗੇ ਬਿੱਲ ਫਲ ਹੁੰਦੇ ਨਾ ਤੀਰ ਚਿੱਲੇ ਤੇ ਚੜਾ ਕੇ ਇੱਕ ਬਿੱਲ ਦੇ ਫਲ ਵਿਚ ਮਾਰਿਆ ਮਹਾਰਾਜ ਨੇ ਉਹ ਟੁੱਟ ਕੇ ਧਰਤੀ ਤੇ ਡਿੱਗ ਪਿਆ ਸਤਿਗੁਰ ਕਹਿੰਦੇ ਚੱਕ ਕੇ ਲਿਆ ਇਹਨੂੰ ਚੱਕ ਲਿਆ ਮਹਾਰਾਜ ਕਹਿੰਦੇ ਵੇਖਤਾ ਇਹਦੇ ਵਿਚ ਕੀ ਹੈ ਕੀ ਹੈ ਇਹਦੇ ਵਿਚ ਜਦੋਂ ਪਾਟਿਆ ਹੋਇਆ ਬਿੱਲ ਵੇਖਿਆ ਇੱਕ ਕੀੜਾ ਮਰ ਕੇ ਸੁੱਕਿਆ ਪਿਆ ਸੀ, ਫਲਾਂ ਵਿੱਚ ਕੀੜੇ ਹੋ ਜਾਂਦੇ, ਕੀੜਾ ਮਰਿਆ ਪਿਆ ਸੀ ਵਿੱਚ। ਇਹ ਲਛਮਣ ਦਾਸ ਕਹਿੰਦਾ ਮਹਾਰਾਜ ਇੱਕ ਕੀੜਾ ਮਰਿਆ ਪਿਆ ਵਿੱਚ। ਕਹਿੰਦੇ ਸਵਾਰ ਕੇ ਦੇਖ, ਕਹਿੰਦੇ ਮਹਾਰਾਜ ਹੋਰ ਕੁਝ ਹੈ ਹੀ ਨਹੀਂ। ਕਹਿੰਦੇ ਹੋਮੇ ਦਾ ਰੋਗੀ ਹੈ ਤੂੰ ਪਛਾਣ ਨਹੀਂ ਸਕਦਾ। ਕਹਿੰਦਾ ਮਹਾਰਾਜ ਕਿਸੇ ਹੋਰ ਨੂੰ ਦਿਖਾ ਲਓ ਉਹ ਕੀੜਾ ਹੈ। ਕਹਿੰਦੇ ਦਿਖਾਉਣਾ ਤਾਂ ਤੈਨੂੰ ਹੈ, ਹੋਰ ਨੂੰ ਕਾਹਨੂੰ ਦਿਖਾਈਏ, ਕੀੜਾ ਹੋਰ ਕੁਝ ਨਹੀਂ। ਉੱਥੇ ਤੁਸੀਂ ਦੇਖਿਆ ਹੋਣਾ ਕੈਲੰਡਰਾਂ ਤੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਵਿੱਤਰ ਹੱਥ ਉਹਦੇ ਸਿਰ ਤੇ ਧਰਿਆ, ਆਮ ਛਪਿਆ ਵੈ, ਇਹ ਰਿਐਲਿਟੀ ਹੈ। ਸਮਰੱਥ ਗੁਰੂ ਸਿਰ ਹੱਥ ਧਰਿਆ, ਉਹ ਕੀ ਕਰੂਗਾ ਗੁਰੂ ਦਾ ਹੱਥ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਂ। ਇਹ ਹੈ ਗੁਰੂ ਦੇ ਹੱਥ ਵਿੱਚ ਸ਼ਕਤੀ। ਹੱਥ ਇਸ਼ਾਰਾ ਹੁੰਦਾ ਹੈ, ਦੇਖੋ ਸਮਝਣਾ ਇਸ ਤੁਕ ਨੂੰ, ਸਮੇਂ ਦੇ ਅੰਦਰ ਰਹਿਣਾ। ਹੱਥ ਕਹਿ ਦਿੰਦਾ ਆ ਜਾ, ਹੱਥ ਕਹਿ ਦਿੰਦਾ ਪਰੇ ਜਾ, ਹੱਥ ਸਿਰ ਉੱਤੇ ਪਿਆਰ ਨਾਲ ਵੀ ਫਿਰਦਾ, ਮੂੰਹ ਤੇ ਚਪੇੜ ਵੀ ਮਾਰ ਦਿੰਦਾ, ਅੱਜ ਕੋ ਸਤਨਾਮ। ਦੇਖੋ ਹੱਥ ਕਰਦਾ ਨਾ, ਤੁਹਾਨੂੰ ਸਭ ਨੂੰ ਪਤਾ। ਉਹ ਗੁਰੂ ਦਾ ਹੱਥ ਕੀ ਕਹਿੰਦਾ? ਉਹ ਇੱਕ ਹੁਕਮ ਕਰਦਾ, ਉਹ ਜਿੰਨੀਆਂ ਇਹਦੀਆਂ ਬੁਰਿਆਈਆਂ ਨੱਠ ਜੋ, ਅੱਜ ਕੇ ਆਖੋ ਸਤਨਾਮ। ਜਦੋਂ ਗੁਰੂ ਨੇ ਹੱਥ ਧਰਿਆ, ਹੁਕਮ ਹੋ ਗਿਆ, ਹੱਥ ਇਸ਼ਾਰਾ ਹੁੰਦਾ ਜਾ, ਹੱਥ ਇਸ਼ਾਰਾ ਹੁੰਦਾ ਆ ਜਾ। ਕੀ ਹੁਕਮ ਕੀਤਾ? ਜਿੰਨੀਆਂ ਇਹਦੇ ਵਿੱਚ ਗਲਤੀਆਂ ਬੁਰਿਆਈਆਂ ਨੱਠ ਜੋ ਇਹਦੇ ਕੋਲੋਂ, ਵਿੱਚੋਂ ਮਾਰ ਕੱਢੀਆਂ। ਇੱਕ ਹੋਰ ਕੰਮ ਛੇੜਿਆ ਵੈ ਤੁਸੀਂ, ਹੁਣ ਤਾਂ ਮੇਰੇ ਖਿਆਲ ਘੱਟ ਗਿਆ ਖਾਸਾ, ਕਿਉਂਕਿ ਨਵੀਆਂ ਨਵੀਆਂ ਰੀਤੀਆਂ ਚੱਲ ਪਈਆਂ। ਅੱਗੇ ਮੁੰਡੇ ਕੁੜੀ ਨੂੰ ਨੰਦਾਂ ਤੇ ਬਿਠਾ ਕੇ ਨਾ ਸ਼ਗਨ ਪਾਉਣ ਲੱਗ ਜਾਂਦੇ ਤੇ ਉੱਥੇ ਹੀ, ਤੇ ਦੋਵੇਂ ਹੱਥ, ਇੱਕ ਹੱਥ ਮੁੰਡੇ ਦੇ ਸਿਰ ਪਰ, ਇੱਕ ਕੁੜੀ ਦੇ, $10 ਪਾ ਕੇ ਦੋਹਾਂ ਦੇ ਸਿਰ ਪਰ ਹੱਥ ਧਰ ਕੇ ਖੜ ਜਾਂਦਾ ਸੀ ਪਿੱਛੇ। ਜਦ ਤੱਕ ਉਹ ਕੈਮਰੇ ਵਾਲਾ ਕੜਿਕ ਜਾ ਨਾ ਕਰਦੇ ਤੁਰਦਾ ਨਹੀਂ ਸੀ, ਚਾਹੇ 50 ਖੜੇ ਹੋਣ ਪਿੱਛੇ, ਸਤਨਾਮ ਮੇਰੀ ਫੋਟੋ ਖਿੱਚੋ ਵੇ ਹੱਥ ਧਰ। ਮਹਾਨ ਗਲਤੀ, ਗੁਰੂ ਦੀ ਹਜੂਰੀ ਵਿੱਚ ਬੰਦਾ ਬੰਦੇ ਦੇ ਸਿਰ ਤੇ ਹੱਥ ਧਰ ਰਿਹਾ। ਦੇਖੋ ਅਰਦਾਸ ਤਾਂ ਕਰੂਗਾ ਸਾਡਾ ਸਿੰਘ ਸਾਹਿਬ, ਸੱਚੇ ਪਾਤਸ਼ਾਹ ਸੁਭਾਗੀ ਜੋੜੀ ਦੇ ਸਿਰ ਪਰ ਹੱਥ ਰੱਖੀ, ਬਾਅਦ ਵਿੱਚ ਕਰਦੇ ਹੋ ਨਾ, 200 ਨੇ ਪਹਿਲੇ ਹੀ ਰੱਖ ਲਿਆ, ਸਾਰੀ ਜਨ ਨੇ ਪਹਿਲੇ ਹੀ ਰੱਖ ਲਿਆ। ਬਾਬੇ ਦੀ ਵਾਰੀ ਬਾਅਦ ਵਿੱਚ ਦਿੱਤੀ ਹੈ, ਕਿਉਂਕਿ ਬਾਬੇ ਨੇ ਕਿਹੜਾ $10 ਪਾਉਣੇ ਤੇ ਅੱਜ ਖੇ ਕੁਛ ਸੱਤ ਨਾ, ਪਹਿਲੇ ਡਾਲਰਾਂ ਵਾਲੇ ਦੇ ਹੱਥ ਧਰ। ਗੁਰੂ ਮਹਾਰਾਜ ਦੀ ਹਜੂਰੀ ਵਿੱਚ ਕੋਈ ਕਿੱਡਾ ਹੀ ਸੰਤ ਹੋਵੇ ਗਿਆਨੀ, ਕਿਸੇ ਦੇ ਸਿਰ ਪਰ ਹੱਥ ਧਰਨ ਦਾ ਅਧਿਕਾਰ ਨਹੀਂ ਹੈ। ਇੱਥੇ ਹੱਥ ਧਰਾਉਣ ਆਏ, ਧਰਨ ਨਹੀਂ ਆਏ। ਤੁਹਾਨੂੰ ਕਿਹਾ ਸੀ ਅੱਗੇ ਵੀ, ਬੀਬੀਓ ਇੱਥੇ ਇੱਕ ਦੂਏ ਨਾਲ ਮਿਲਣਾ ਨਹੀਂ ਹੈ, ਗੱਲ ਦੇ ਨਾਲ ਸੰਗਤ ਵਿੱਚ ਜਿਹਨੂੰ ਮਿਲਣਾ ਹੈ ਉਹਨੂੰ ਮਿਲੋ। ਤੁਹਾਨੂੰ ਵੀ ਬੇਨਤੀ ਹੈ, ਹੱਥ ਨਹੀਂ ਮਿਲਾਉਣਾ ਸੰਗਤ ਵਿੱਚ ਕਿਸੇ ਦੇ ਨਾਲ। ਸਾਰਿਆਂ ਨੂੰ ਬੇਨਤੀ ਹੈ, ਕੋਈ ਆ ਜਾਵੇ ਗੁਰੂ ਦੀ ਹਜੂਰੀ ਵਿੱਚ ਖੜੇ ਹੋ ਕੇ ਉਹਦਾ ਸਤਿਕਾਰ ਨਹੀਂ ਕਰਨਾ, ਅੱਜ ਕੇ ਆਖੋ ਸਤ। ਪੁੰਨ ਕਰਦੇ ਕਰਦੇ ਅਸੀਂ ਪਾਪ ਖੱਟ ਲੈਂਦੇ ਹਾਂ, ਇਹਦੇ ਨਾਲ ਵੱਡਾ ਆਊਗਾ ਕੌਣ ਜਿਹਦਾ ਤੂੰ ਸਤਿਕਾਰ ਕਰੇਗਾ। ਇੱਥੇ ਉਹ ਹੱਥ ਧਰਿਆ ਮਹਾਰਾਜ ਨੇ ਬੁਰਿਆਈਆਂ। ਕਿਹੜਾ ਰੋਗ ਹੈ ਸਭ ਤੋਂ ਬੁਰਾ ਪੜਿਆ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ? ਨਾਨਕ ਹੋਮੈ ਰੋਗ ਬੁਰੇ, ਇਹਨੂੰ ਪੜ ਪੜ ਕੇ ਨਾ ਲੰਘਾਓ, ਉਤਰੋ ਥੋੜੇ ਜਿਹੇ ਵਿੱਚ, ਛੱਪੜੀਆਂ ਚ ਉਤਰਦੇ ਆ, ਸਿਖਾਲਾ ਨਾ ਹੋਣਾ, ਇਹਦੇ ਵਿੱਚ ਉਤਰੋਗੇ। ਮੈਂ ਫੈਸਲਾ ਹੀ ਕਰਕੇ ਆਵਾਂਗਾ ਕਿ ਗੋਤਾ ਲਾਉਣਾ ਹੈ, ਚਾਹੇ ਬਚਾਂ ਚਾਹੇ ਨਾ ਬਚਾਂ, ਅੱਜ ਕੇ ਆਖੋ ਸਤ। بس وہ ڈونگی پھر میاں ترتا ہاتھ مرد کہنے ویکتا ہوں کی ہے دے اتفادے وچ جد دوجی بار ویکھے نا ویکھ دے سار لچمن داس سادھو بندہ سنگھ بہادر جڑا بنیا پھلتا ماریا بگا کے گرو دے پھڑ لے چرن کہنا مہاراج دے کیڑا نہیں پچھلے جنم وچ مہی سی اج کے آخو ستم جی وہ جیون نال جڑنا تسی یہ تو میں سی پرک کون کراؤ گرو تو بنا گیان نہیں کئی جنم پیکیٹ پتنگا کئی جنم گجمین کرنگا کتے ایک جنم مہاراج نے تو سنو لکھے اج کتیا نو گدیا نو سورا نو ماڑا کہنے تو نا یاد کر جدن توں یہی بنیا پھردا سی اج کے اکھو ستنام شکر کوکر جون بھرمے تو لاج نہ آئی انہاں نو ماڑا کہن لگے تینو شرم نہیں آؤدی توں بھی انہاں وچوں ہی لنگ کے آئے لنگ کے تو آ گئے ہن بابا بندہ سنگھ جی دا بچن سنو میں نہیں چرن پڑ کے کہندا پیچھے تا بن لیا میرے ستگر ہن گاہاں نوں نہ بنن دئیں اج کے آخو ست پیچھے تو بنے ہی آپ سارے چکر کٹ کے کوشش کریے گاہاں نوں نہ بنیے چرن پڑ لے تو ادو پھر بچن کیتا جے جونیا چو نکلنے پھر کھنڈے باٹے دا امرت چھاک اج کے آخو ستنا بن کسے دا کسے دے بنے بنا گل نہیں بننی سرکاری ملازم اس کتے نو بھی نہیں مار دے جی دے گل وچ پٹا پیا وا ہوئے مارن گے نہیں پتہ لگ جاندہ ہے کسے دا بنیا ہویا ہے کوئی مالک ہے بنو کسے دے بھاگ جاگ پہ بس ست وچن کہہ دتا کہندا جی ایک بینتی ہے اے تہاڈے سنگھا نے میرا بیراگی سادھو دا آشرم حصہ برتا دتی بکرے بڑتے دیکھو کیوں بڑا ہے میں پہلے دن تہاڈے نال ایک بچن کیتا سی بن بوجھے مچھیا سب ہے جانے تو بنا اچھے سب کچھ جھوٹ ہے تے جی نے جان لیا اودی بھی تک وچ ہے جی نے جان لیا گرو ارجن سکھمنی صاحب وچ کہہ رہے نے اودے واسطے سارے ہی سچ ہے جی نے نہیں جانیا سب کچھ جھوٹ جانن دی کوشش کرو مرد کہنے تینو درد آیا بکرے وڈن دا کہندا جی حصہ پرمو دھرمنگ میں تے سادے تانبڑے درد وچوں مرگنی مرگی سی میں تا سب کچھ چھڈے تسی میرے ڈیرے آ کے بھی وہی کام کرتا تیرے سنگھا نے بڑا ماڑا کیتا مشوم بارے بچار مارتے اوتھے پھر سٹ ماری ہون کہندے سنتا بکرے ماریا دا تینو درد ہویا ہے اہنسا سمجھ ہے جا پنجاب وچ جا کے دیکھ جتھے مسوم بچے کندھا وچ چنتے اج کے آخو ست ایک سٹ مار کے انہوں تیار کرنا سی میک مغلا پٹھانا نے مسوم بچیاں دا کی حال کیتا ہے تو ایتھے بکرے مارے دا درد اتھے جا کے ویکھ تینوں درد دا پتہ لگے کی کچھ ہو رہا کم کراونا سی کوئی ہو تو جس کر کے کارن بنایا سی کارن کرتے بس ہے بس کارن تو بنا کارج نہیں ہوا کردا سنیے ایک دن کتھا تسی کارن بنایا سی انہوں ٹمبن دا ਫਿਰ ਹੱਥੀ ਅੰਮ੍ਰਿਤ ਛਕਾਇਆ ਕਰਮਾਂ ਵਾਲਾ, ਐਡੇ ਭਾਗਾਂ ਵਾਲਾ। ਤੇ ਗੁਰਸਿੱਖ ਪਿਆਰਿਓ ਕਹਿੰਦਾ ਜੀ ਹੁਣ ਹੁਕਮ ਕਰੋ, ਕਹਿੰਦੇ ਹੁਣ ਸੇਵਾ ਕਰ ਸਕੇਗਾ, ਹੁਣ ਮੇਰੀ ਨਾ ਕਰ, ਹੁਣ ਮਜਲੂਮਾਂ ਦੀ, ਯਤੀਮਾਂ ਦੀ, ਲਤਾੜੇ ਹੋਇਆਂ ਦੀ, ਜ਼ਾਲਮਾਂ ਨੇ ਜੋ ਕੀਤਾ ਹੋਇਆ ਮੈਂ ਉਹਨਾਂ ਦੀ ਸੇਵਾ ਕਰ। ਬਾਬੇ ਤੁਹਾਨੂੰ ਪਤਾ ਹੀ ਹੈ, ਪੰਜ ਸਿੰਘ ਨਾ ਦਿੱਤੇ, ਪੱਥੇ ਵਿੱਚੋਂ ਪੰਜ ਤੀਰ ਕੱਢ ਕੇ ਦਿੱਤੇ, ਨਿਤਨੇਮ ਸਾਹਿਬ ਦੀ ਪੋਥੀ ਦਿੱਤੀ ਜਿਹੜਾ ਉਥੋਂ ਬਚਨ ਮਿਲੇ ਨੇ ਸੁਣਨ ਤੋਂ, ਤੇ ਬਚਨ ਕੀਤਾ। ਬਾਬਾ ਸੇਵਾਦਾਸ ਜੀ ਨੇ ਤਾਂ ਪਰਚੀਆਂ ਵਿੱਚ ਜਦੋਂ ਇਹ ਕਥਾ ਲਿਖੀ ਹੈ ਉਦੋਂ ਇਹ ਵੀ ਬਚਨ ਨਾਲ ਲਿਖਿਆ, ਲੰਗੋਟ ਦਾ ਜਤੀ ਰਹੀ। ਅੱਜ ਪੜ੍ਹ ਲਓ ਉਸ ਇਤਿਹਾਸ ਨੂੰ ਜੋ ਸਹੀ ਹੈ ਬਿਲਕੁਲ, ਸੇਵਾਦਾਸ ਦੀਆਂ ਪਰਚੀਆਂ ਪੜ੍ਹੋ, ਕਿਉਂਕਿ ਵੈਰਾਗੀ ਸਾਧੂ ਲੰਗੋਟਾ ਲਾਉਂਦੇ ਸੀ, ਇਹਦਾ ਜਤੀ ਰਮੇ ਗਾਹ। ਇਹ ਪੰਜ ਸਿੰਘ ਜੋ ਖਾਲਸਾ ਤੇਰੇ ਨਾਲ ਭੇਜੇ, ਇਹਨਾਂ ਦਾ ਬਚਨ ਨਾ ਮੋੜੀ, ਰਜ ਕੇ ਆਖੋ ਸਤ, ਜੋ ਕਰਨੇ ਇਹਨਾਂ ਨੂੰ ਪੁੱਛ ਕੇ ਕਰੀ। ਇਹ ਹਦਾਇਤਾਂ ਦਿੱਤੀਆਂ ਸੀ ਕਿਉਂਕਿ ਬਾਬੇ ਨਾਨਕ ਦਾ ਹੁਕਮ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ। ਇੱਥੋਂ ਜੋ ਅਗਲਾ ਇਤਿਹਾਸ ਪੰਜਾਬ ਵਿੱਚ ਉਹਦਾ ਆਉਣਦਾ, ਹੁਣ ਸਮਾਂ ਹੋ ਗਿਆ, ਕੱਲ ਨੂੰ ਉਨ੍ਹਾਂ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ, ਰਲ ਮਿਲ ਕੇ ਆਪਾਂ ਬੜਾ ਅਮੋਲਕ ਅਮਰ ਇਤਿਹਾਸ ਹੈ ਪਰਪਕਾਰ ਦਾ ਭਰਿਆ ਹੋਇਆ, ਸਿੱਖੀ ਸਿਦਕ ਨਿਭਾ ਦਿੱਤਾ ਸਿਰੇ ਤੱਕ, ਉਹ ਆਪਾਂ ਕੱਲ ਦੇ ਸਮੇਂ ਵਿੱਚ ਵਿਚਾਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਬੜੇ ਧਿਆਨ ਨਾਲ ਸੇਵਾ ਸਰਵਣ ਕਰਦੇ ਹੋ, ਬਹੁਤ ਸੰਗਤਾਂ ਵੱਲੋਂ ਮਾਇਆ ਬਖਸ਼ੀ ਜਾ ਰਹੀ ਹੈ, ਉਨ੍ਹਾਂ ਦਾ ਵੀ ਧੰਨਵਾਦ। ਤੇ ਹੁਣ ਮੈਂ ਬੇਨਤੀ ਵੀ ਕਰੂੰਗਾ ਕਿ ਹੁਣ ਇੱਕੋ ਵੀਕ ਹੈ ਤੁਹਾਡੇ ਚਰਨਾਂ ਵਿੱਚ, ਸੇਵਾ ਕਰਨ ਵਾਲੇ ਭਾਈ ਜ਼ਰੂਰ ਉੱਦਮ ਕਰੋ, ਕਿਉਂਕਿ 100 ਤੋਂ ਵੱਧ ਲੜਕੀਆਂ ਦੇ ਨਾਂ ਸਾਡੇ ਕੋਲ ਆਏ ਹੋਏ ਨੇ ਗਰੀਬਾਂ ਦੇ, ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਪਾਉਣੇ। ਭੁੱਲਾਂ ਤੋਂ ਖਿਮਾ ਅੱਗੋਂ ਲਈ ਸਮਤ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।